ਸੀਗਾ ਕਿ ਅਸੀਂ 9% ਟੈਕਸ ਹਾਈਕ ਲਗਾ ਰਹੇ ਹਾਂ, 1.5% ਵਿੱਚ ਸਿਟੀ ਬਿਲਡਿੰਗ ਫੰਡ, ਸੋ 10.5% ਦਾ ਕਿਹਾ ਜਾ ਰਿਹਾ ਸੀਗਾ ਜਦੋਂ ਪਹਿਲੀ ਵਾਰੀ ਇਹਨੂੰ ਰਿਲੀਜ਼ ਕੀਤਾ ਗਿਆ ਸੀ। ਇਹਦਾ ਮਤਲਬ ਇਹ ਸੀਗਾ ਕਿ ਸਾਲ ਦਾ ਤਕਰੀਬਨ $360 ਐਕਸਟਰਾ ਇੱਕ ਹਾਊਸ ਹੋਲਡ ਨੂੰ ਜਿਹੜੇ ਆ ਉਹ ਦੇਣੇ ਪੈਣਗੇ ਉਸ ਸਮੇਂ। ਸੋ ਹੁਣ ਉਹਨਾਂ ਨੇ ਜੋ ਨਵੀਂ ਰਿਵੀਜ਼ਨ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ 10.5% ਨਹੀਂ 9.5% ਜਿਹੜਾ ਇਸ ਸਾਲ 2024 ਦੇ ਵਿੱਚ ਜਿਹੜਾ ਟੋਰੋਂਟੋ ਸਿਟੀ ਜਿਹੜਾ ਆਪਣਾ ਬਜਟ ਦੇ ਵਿੱਚ ਟੈਕਸਿਸ ਜਿਹੜੇ ਆ ਉਹ ਇਨਕਰੀਜ਼ ਕਰ ਰਹੀ ਹੈ। ਔਰ ਹੁਣ ਅਸੀਂ ਦੱਸ ਦਈਏ ਕਿ ਇਹਦੇ ਵਿੱਚ ਕੁਛ ਤਬਦੀਲੀਆਂ ਜਿਹੜੀਆਂ ਹੋਈਆਂ ਨੇ। ਇੱਕ ਤੇ ਅਸੀਂ ਦੱਸ ਦਈਏ ਕਿ ਟੋਰੋਂਟੋ ਪੁਲਿਸ ਸਰਵਿਸਿਸ ਬੋਰਡ ਜਿਹੜਾ ਹੈ ਉਹਨਾਂ ਨੇ ਤਕਰੀਬਨ $20 million ਟੋਰੋਂਟੋ ਪੁਲਿਸ ਬੋਰਡ ਨੇ ਮੰਗਿਆ ਸੀਗਾ। ਸੋ ਹੁਣ ਇਹ ਕਿਹਾ ਜਾ ਰਿਹਾ ਹੈ ਕਿ 20 million ਨਹੀਂ 12 billion ਕੱਟ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ। ਸੋ ਇੱਕ ਤੇ ਉੱਥੇ ਟੋਰੋਂਟੋ ਪੁਲਿਸ ਬੋਰਡ ਦੇ ਜਿਹੜਾ ਬਜਟ ਆ ਉਹਦੇ ਵਿੱਚ ਥੋੜੀ ਜਿਹੀ ਜਿਹੜੀ ਕਟੌਤੀ ਆ ਉਹ ਹੋਏਗੀ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਜਦੋਂ ਓਪਨਿੰਗ ਸ਼ਾਰਟਫਾਲ ਕਿੰਨਾ ਘਾਟਾ ਸੀਗਾ ਜਦੋਂ ਇਹਦੇ ਬਾਰੇ ਗੱਲ ਕੀਤੀ ਜਾ ਰਹੀ ਸੀ $1800 million ਯਾਨੀ ਕਿ $1.8 billion ਦਾ ਜਿਹੜੀ ਸ਼ਾਰਟਫਾਲ ਸੀਗੀ। ਸੋ ਸਿਟੀ ਸਟਾਫ ਨੇ ਕਿਹਾ ਹੈ ਕਿ $600 million ਉਹਨਾਂ ਨੂੰ ਜਿਹੜੀ ਹੈ ਜਦੋਂ ਉਹਨਾਂ ਨੇ ਲਾਈਨ ਬਾਏ ਲਾਈਨ ਆਡਿਟ ਕੀਤੀ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਸੇਵਿੰਗ ਮਿਲੀ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ, ਫੈਡਰਲ ਸਰਕਾਰ ਨੇ ਇੱਕ ਨਵੀਂ ਅਨਾਊਂਸਮੈਂਟ ਕੀਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਰੈਫਿਊਜੀਜ਼ ਇੱਥੇ ਆ ਰਹੇ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਨ ਵਾਸਤੇ $362 million ਜਿਹੜਾ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ। ਇਹ ਫੰਡਿੰਗ ਜਿਹੜੀ ਆ ਆਈਹੈਪ ਦੇ ਜ਼ਰੀਏ ਦਿੱਤੀ ਜਾ ਰਹੀ ਹੈ, ਇੰਟਰਿਮ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ। ਇੰਟਰਿਮ ਹਾਊਸਿੰਗ ਅਸਿਸਟੈਂਸ ਪ੍ਰੋਗਰਾਮ ਕੀ ਹੈ? ਜਿਹੜੇ ਲੋਕ ਇੱਥੇ ਰੈਫਿਊਜੀ ਆਉਂਦੇ ਨੇ, ਸਰਕਾਰ ਕਹਿੰਦੀ ਹੈ ਕਿ ਅਸੀਂ ਸਿਟੀਜ਼ ਨੂੰ ਪੈਸਾ ਦਿੰਦੇ ਹੈਗੇ ਆ ਤਾਂ ਕਿ ਜਿਹੜੇ ਸਿਟੀਜ਼ ਹੈਗੇ ਨੇ ਉਹ ਜਿਹੜੇ ਰੈਫਿਊਜੀਜ਼ ਆ ਰਹੇ ਨੇ ਉਹਨਾਂ ਨੂੰ ਇੱਥੇ ਸਪੋਰਟ ਕਰਨ, ਖਾਸ ਕਰ ਉਹਨਾਂ ਦੇ ਰਹਿਣ ਵਾਸਤੇ ਜਿਹੜੀ ਇਹ ਸਪੋਰਟ ਜਿਹੜੀ ਆ ਸਾਰੀ ਦਿੱਤੀ ਜਾਂਦੀ ਹੈ। ਅੱਜ ਫੈਡਰਲ ਸਰਕਾਰ ਦਾ ਕਹਿਣਾ ਹੈਗਾ ਕਿ ਮਿਊਨਿਸਪੈਲਿਟੀਜ਼ ਨੂੰ ਅਸੀਂ ਕਾਫੀ ਜ਼ਿਆਦਾ ਪੈਸਾ ਦੇ ਚੁੱਕੇ ਹੈਗੇ ਹਾਂ। ਸਿਰਫ ਕੱਲੇ ਪਿਛਲੇ ਸਾਲ ਦੀ ਗੱਲ ਕਰੀਏ ਤੇ ਸਾਡੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਤਕਰੀਬਨ $2 billion ਖਰਚ ਕੀਤਾ ਹੈ ਤਾਂ ਕਿ ਜਿਹੜੇ ਲੋਕ ਰੈਫਿਊਜੀਜ਼ ਜਾਂ ਅਸਾਈਲਮ ਸੀਕਰਸ ਸਾਡੇ ਇੱਥੇ ਕੈਨੇਡਾ ਜਾਂਦੇ ਨੇ ਉਹਨਾਂ ਨੂੰ ਸਪੋਰਟ ਜਿਹੜੀ ਹੈ ਉਹ ਕੀਤੀ ਜਾ ਸਕੇ। ਸਰਕਾਰ ਦਾ ਕਹਿਣਾ ਹੈਗਾ ਕਿ ਇਹਦੇ ਜ਼ਰੀਏ ਅਸੀਂ ਕੈਨੇਡਾ ਭਰ ਦੇ ਵਿੱਚ 4000 ਟੈਂਪਰੇਰੀ ਰੂਮਸ ਬਣਾਏ ਨੇ ਜਿੱਥੇ ਰੈਫਿਊਜੀਆਂ ਨੂੰ ਰੱਖਿਆ ਜਾ ਸਕੇ ਔਰ ਉਹਨਾਂ ਨੂੰ ਅਸੀਂ ਜਿਹੜੀ ਹਾਊਸਿੰਗ ਹੈਗੀ ਹੈ ਉਹ ਤਕਰੀਬਨ 7300 ਲੋਕਾਂ ਨੂੰ ਅਸੀਂ ਹਾਊਸਿੰਗ ਜਿਹੜੀ ਆ ਉਹ ਇਸ ਫੰਡਿੰਗ ਦੇ ਜ਼ਰੀਏ ਪ੍ਰੋਵਾਈਡ ਕਰ ਰਹੇ ਹਾਂ। ਸਾਡੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੁਣਾਂ ਨੇ ਕਿਹਾ ਹੈਗਾ ਕਿ ਜਿਹੜੇ ਲੋਕ ਇੱਥੇ ਰੈਫਿਊਜੀ ਆਉਂਦੇ ਹੈਗੇ ਨੇ ਜਾਂ ਅਸਾਈਲਮ ਸੀਕਰ ਕਲੇਮਸ ਇੱਥੇ ਹੈਗੇ ਨੇ ਉਹ ਲਗਾਤਾਰ ਵਧ ਰਹੇ ਨੇ ਔਰ ਜਿਨ੍ਹਾਂ ਮੁਲਕਾਂ ਦੇ ਵਿੱਚੋਂ ਉਹਨਾਂ ਨੂੰ ਦੁੱਖ ਤਕਲੀਫਾਂ ਆਉਂਦੀਆਂ ਨੇ ਸੋ ਅੱਜ ਕੈਨੇਡਾ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਸਪੋਰਟ ਕਰੀਏ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਇਹਦੇ ਵਾਸਤੇ ਜਿਹੜੇ ਸਾਡੇ ਇੱਥੇ ਪ੍ਰੋਵਿੰਸਿਸ ਨੇ ਔਰ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹ ਬੜੀ ਅਹਿਮ ਸਪੋਰਟ ਇਸ ਮਾਮਲੇ 'ਚ ਪ੍ਰੋਵਾਈਡ ਕਰਦੀਆਂ ਨੇ। ਖਬਰਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇੱਥੇ ਅਸੀਂ ਸਟੇਸ਼ਨ ਆਈਡੀ ਦਾ ਸਮਾਂ ਹੋ ਗਿਆ, ਰਿਕਾਰਡਡ ਬ੍ਰੇਕ ਲਵਾਂਗੇ ਛੋਟੀ ਜਿਹੀ, ਸਟੇਸ਼ਨ ਆਈਡੀ ਲਵਾਂਗੇ, ਉਸ ਤੋਂ ਬਾਅਦ ਵਿਲ ਕੈਰੀ ਔਨ ਆਰ ਡਿਸਕਸ਼ਨ।
You are listening to Radio Y 24/7.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
अपने घर खुशियां भेजिए, वो भी निशुल्क। अब तुरंत पैसा ट्रांसफर करने के लिए 0 शुल्क और खास एक्सचेंज रेट। ICICI बैंक मनी टू इंडिया, ट्रांसफर भरोसे का। ICICI बैंक कनाडा का प्रोडक्ट। अधिक जानकारी के लिए कृपया ICICIbank.ca पर जाएं या मनी टू इंडिया कनाडा ऐप डाउनलोड करें। नियम व शर्तें लागू।
सिमी आ, तेनू बेबे नाल मिला के लियावा।
ਬੇਬੇ ਆ ਗਈ? ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ?
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ, ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2700 ਨਾਰਥ ਪਾਰਕ ਡਰਾਈਵ ਯੂਨਿਟ 14 ਬ੍ਰੈਂਪਟਨ ਅਵਾਨੀ ਵਾਲਾ ਪਲਾਜ਼ਾ ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 905-458-0995 905-458-0995।
In Scarborough, there's a fire behind our eyes.
A passion in our bellies.
It's in the hearts of our neighbors.
The eyes of our nurses.
And the hands of our doctors.
It's what makes Scarborough, Scarborough.
In our hospitals, we do more than anyone thought possible. With less than anyone could imagine.
But it's time to imagine what we can do with more.
Join Scarborough Health Network and together,
we can turn grit into greatness.
Donate at lovescarborough.ca.
You are listening to WTOR 770 AM, Youngstown, Toronto.
Ta-da!
The things are back.
Safar hale shuru hoya hai.
With more fashion.
Eh, hamesha mera sopna reha hai ke main dooji location khola.
More alterations.
Main badlava chahni hai.
Tusi ki badlava chahnde ho?
Sab kuch.
And more drama that will have you in stitches.
Kaata hi bahut hai.
Na, wo zyada zyada hai.
Bollywood, new season Sunday, watch free on CBC Jeff.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਚਾਵਰਾ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾ ਦੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
बॉक्स ऑफिस या फिर लाइफस्टाइल, बॉलीवुड के भाईजान सलमान खान की पहुंच है हर जगह, इसलिए बीइंग ह्यूमन क्लॉथिंग ने कर दिया है अपनी ग्रैंड एंट्रेंस टू कैनेडियन फैशन सीन। विजिट कर लीजिए बीइंग ह्यूमन क्लॉथिंग स्टोर, द फर्स्ट स्टोर इन कनाडा एट सीएफ मार्कम शॉपिंग सेंटर मार्कम सेकंड फ्लोर 5000 हाईवे 7 पे। डिस्कवर कर लीजिए एन अरे ऑफ स्टाइलिश क्लॉथिंग जो नॉट ओनली मेक्स यू लुक गुड बट ऑल्सो डज गुड, क्योंकि बीइंग ह्यूमन क्लॉथिंग स्टैंड करता है एथिकल फैशन के लिए एंड आपको एम्पावर करेंगे टू मेक अ वेरी पॉजिटिव इम्पैक्ट थ्रू योर स्टाइल चॉइसेस। रीडिफाइन कर लीजिए फैशन को विद बीइंग ह्यूमन। ज्यादा इन्फॉर्मेशन के लिए कॉन्टेक्ट कर लीजिए इन्हें 905-215-0797 905-215-0797। स्वैग से करेंगे सबका स्वागत।
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी। एरन मिल्स मित्सुबिशी हैज इट ऑल। ते ए कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर ते होर प्रोवाइड करते ने 10% डिस्काउंट अपने सर्विस कस्टमर्स नू उना दी फर्स्ट सर्विस से। ते हुने ही जाओ एरन मिल्स मित्सुबिशी ते। लोकेटेड है एरन मिल्स ऑटो मॉल विच एट 2477 मोटरवे बुलेवर्ड, मेजर इंटरसेक्शन विंस्टन चर्चिल एंड दंडास। या फिर कॉल करो 905-828-8488-905-828-8488।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian Pulse.
अब सुने रेडियो वाइज साउदेशन पॉल्स प्रांतायन में चल रहा है बातचीत का सिलसिला आगे जरूर बढ़ाएंगे, लेकिन हमारे साथ कुलदीप कायने जी जुड़ चुके हैं, उन्हें वेलकम कर लेते हैं। कुलदीप जी वेलकम सर, कैसे हैं आप?
हां जी सारा जी, साउथ एशियन पल्स सुन वाले सारे श्रोतियां नु ते तुहाडी समुची टीम नु कुलदीप कायनर वालों गुड मॉर्निंग। पहला दी तरह ही अज मैं दो प्रॉपर्टी अपनी शेयर करनी है ते नाल एक थोड़ी इन्फॉर्मेशन न्यू कंस्ट्रक्शन दी देनी है। ते पहली प्रॉपर्टी जिहदे बारे मैं गल करनी है ब्रैम्पटन दे विच कैनेडियन सेंट्रल वुड दे नेड़े अपने कोल एक तीन बेडरूम दा डिटैच घर है जिहदे विच रीसेंटली बिल्ट दो बेडरूम दी लीगल बेसमेंट है, सेपरेट साइड एंट्रेंस के नाल टोटल पांच कारां दी पार्किंग है। इहदे विच टोटली रेनोवेटेड प्रॉपर्टी है, जिवें फ्लोरिंग, वाशरूम, फर्नेस, एसी, किचन, नकॉट लाइट्स, 200 एम्पीयर दी इलेक्ट्रिक करंट वगैरह। ते सेपरेट लिविंग ते डाइनिंग रूम है, सेपरेट लॉन्ड्री इन बेसमेंट है। ते लोकेशन भी काफी वधिया है, स्कूल प्लाजा ते हाईवे 410 इथो काफी नेड़े है। ਇਹਦੀ ਪ੍ਰਾਈਸ ਜਿਹੜੀ ਹੈ ਉਹ ਲਗਾਈ ਹੈ 9,99,000। ਦੂਜੀ ਪ੍ਰੋਪਰਟੀ ਜਿਹੜੀ ਹੈ ਲੰਡਨ ਦੇ ਨੇੜੇ ਹੈ, ਡੋਰਚੈਸਟਰ ਦੇ ਵਿੱਚ 60x118 ਫੁੱਟ ਲਾਟ ਦੇ ਉੱਤੇ 3150 ਸਕੁਅਰ ਫੁੱਟ ਦਾ ਨਿਊਲੀ ਬਿਲਟ ਘਰ ਹੈ ਆਪਣੇ ਕੋਲ, ਜਿਹਦੇ ਵਿੱਚ ਡਬਲ ਗਰਾਜ ਹੈ ਤੇ ਡਬਲ ਡੋਰ ਐਂਟਰੀ ਹੈ। ਬੜੀ ਸ਼ਾਨਦਾਰ ਪ੍ਰੋਪਰਟੀ ਹੈ, ਵੀ ਲੇਆਊਟ ਬਹੁਤ ਵਧੀਆ ਹੈ। ਫਰੰਟ ਤੇ ਕਾਫੀ ਵੱਡੀ ਵਿੰਡੋ ਹੈ, ਆਲ ਹਾਰਡਵੁੱਡ ਫਲੋਰਿੰਗ ਹੈ ਇਹਦੇ ਵਿੱਚ, ਤੇ ਅਪਗ੍ਰੇਡਿਡ ਕਿਚਨ ਵਿਦ ਬਿਗ ਪੈਂਟਰੀ, 4x2 ਦੀਆਂ ਟਾਇਲਸ ਹੈਗੀਆਂ, ਪੇਵਰ ਸਟੋਨ ਦਾ ਡਰਾਈਵੇ ਹੈ, ਕੋਈ ਸਾਈਡ ਵਾਕ ਨਹੀਂ ਹੈਗਾ। ਲੋਕੇਸ਼ਨ ਇਹਦੀ ਵੀ ਕਾਫੀ ਵਧੀਆ, ਕਲੋਜ ਟੂ ਹਾਈਵੇ 401 ਹੈ ਤੇ ਸਿਰਫ 20 ਮਿੰਟ ਲੱਗਦੇ ਆ ਡਾਊਨ ਟਾਊਨ, ਜਿਹੜਾ ਲੰਡਨ ਦਾ ਡਾਊਨ ਟਾਊਨ ਪਹੁੰਚਣ ਦੇ ਵਿਚ। ਤੇ ਇਹਨਾਂ ਦੋਨਾਂ ਪ੍ਰੋਪਰਟੀ ਦੇ ਲਈ ਸਰੋਤਿਆਂ ਨੂੰ ਹੋਰ ਜਾਣਕਾਰੀ ਲੈਣੀ ਹੋਵੇ ਤੇ ਮੈਨੂੰ ਕਾਲ ਕਰ ਸਕਦੇ ਆ ਕੁਲਦੀਪ ਕਾਇਨੌਰ ਨੂੰ 6479987980 6479987980। ਤੇ ਜਿਹੜੀ ਨਿਊ ਕੰਸਟਰਕਸ਼ਨ ਦੇ ਵਿਚ ਮੈਂ ਤੁਸੀਂ ਜਾਣਕਾਰੀ ਦੇਣੀ ਹੈ ਉਹ ਹੈ ਕਿਚਨਰ ਦੇ ਵਿਚ ਦੂਨ ਵਿਲੇਜ ਏਰੀਆ ਜਿਹੜਾ ਉਹਦੇ ਵਿਚ ਟੋਫੀਨੋ ਬਿਲਡਰਸ ਵੱਲੋਂ ਸਟੈਕਰ ਟਾਊਨ ਹਾਊਸ ਦਾ ਪ੍ਰੋਜੈਕਟ ਲਾਂਚ ਕੀਤਾ, ਜਿਹਦੇ ਵਿਚ ਇਕ ਬੈਡਰੂਮ ਤੋਂ ਲੈ ਕੇ 3 ਬੈਡਰੂਮ ਦੇ ਸਿਰਫ 29 ਯੂਨਿਟ ਬਣਨੇ ਆ, ਜਿਨ੍ਹਾਂ ਦੀ ਕਲੋਜ਼ਿੰਗ ਹੈਗੀ ਹੈ ਲੇਟ 2025 ਵਿਚ। ਇਹ ਪ੍ਰੋਜੈਕਟ ਦੀ ਲੋਕੇਸ਼ਨ ਬਹੁਤ ਵਧੀਆ ਹੈ, ਹਾਈਵੇ 401 ਅਤੇ ਕੰਸੋਗਾ ਕਾਲਜ ਤੋਂ ਸਿਰਫ 5 ਮਿੰਟ ਦੀ ਦੂਰੀ ਤੇ ਹੈ। ਇਹ ਜਿਹੜਾ ਏਰੀਆ ਇਹ ਹਾਈ ਰੈਂਟਲ ਪੋਟੈਂਸ਼ੀਅਲ ਵਾਲਾ ਏਰੀਆ ਹੈਗਾ ਤੇ ਜਿਹੜੀ ਪ੍ਰਾਈਸ ਹੈ ਉਹ ਵੀ ਕਾਫੀ ਵਧੀਆ। ਇਹਨਾਂ ਦੀ ਜਿਹੜੀ ਪ੍ਰਾਈਸ ਹੈ ਇੱਥੋਂ ਦੀ ਯੂਨਿਟ ਦੀ ਉਹ ਹੈਗੀ ਹੈ $700 ਪਰ ਸਕੁਅਰ ਫੁੱਟ ਤੋਂ ਵੀ ਘੱਟ ਹੈ, ਜਦਕਿ ਉੱਥੇ ਜਿਹੜੀ ਰੈਂਟਲ ਵੈਲਿਊ ਕਾਫੀ ਅੱਛੀ ਹੈਗੀ ਹੈ। ਇੱਥੇ GTA ਦੇ ਵਿੱਚ ਆਈ ਥਿੰਕ $1,000 ਪਰ ਸਕੁਅਰ ਫੁੱਟ ਤੋਂ ਜ਼ਿਆਦਾ ਹੀ ਪ੍ਰਾਈਸ ਹੈ। ਤੇ ਇਹਦਾ ਡਿਪੋਜ਼ਿਟ ਸਟਰਕਚਰ ਵੀ ਕਾਫੀ ਈਜ਼ੀ ਹੈ, 5% ਸਾਈਨਿੰਗ ਤੇ ਦੇਣਾ ਤੇ 5% ਫਿਰ 6 ਮਹੀਨੇ ਵਿਚ ਦੇਣਾ ਤੇ 5% 1 ਸਾਲ ਦੇ ਵਿਚ ਦੇਣਾ। ਇਹਦੇ ਵਿਚ ਵੀ ਕੋਈ ਸਰੋਤਾ ਇਨਵੈਸਟਮੈਂਟ ਕਰਨੀ ਚਾਹੁੰਦਾ ਹੋਵੇ ਜਾਂ ਫਸਟ ਟਾਈਮ ਬਾਇਰ ਯੂਨਿਟ ਲੈਣਾ ਚਾਹੁੰਦਾ ਹੋਵੇ ਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 6479987980 ਤੇ ਕਾਲ ਕਰ ਸਕਦੇ ਆ। ਸਾਰਾ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
Thank you so much, Kuldeep ji. We wish you all the very best.
Thank you.
Jai Dwi ji.
Bahut shukriya ji. Aur ruk karde hain assi sidha headlines part 2 wal. ਹੁਣ ਅਸੀਂ ਗੱਲਬਾਤ ਕਰਦੇ ਹੈਗੇ ਆ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੀ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅਮਰੀਕਾ ਦੁਆਰਾ ਇੰਡੀਆ ਦੇ ਨਾਲ ਜਿਹੜੀ ਡੀਲ ਕੀਤੀ ਗਈ ਹੈਗੀ ਆ, ਇੱਕ ਡਰੋਨ ਇੰਡੀਆ ਨੇ ਅਮਰੀਕਾ ਤੋਂ ਖਰੀਦਣਾ ਸੀਗਾ $3 billion ਦਾ, ਇਹ ਜਿਹੜੇ ਡਰੋਨ ਦੀ ਇਹ ਖਬਰ ਆ ਰਹੀ ਸੀਗੀ। ਸੋ ਇਹਦੇ ਵਿਚ ਲੇਟੈਸਟ ਕੁਛ ਖਬਰਾਂ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਕੱਲ ਤੋਂ ਹੀ, ਜਿਹਦੇ ਵਿਚ ਕਿਹਾ ਜਾ ਰਿਹਾ ਸੀਗਾ ਕਿ ਗੁਰਪਤਵੰਤ ਸਿੰਘ ਪੰਨੂ ਉਨ੍ਹਾਂ ਦੇ ਕਤਲ ਦੀ ਸਾਜਿਸ਼ ਦਾ ਜੋ ਮਾਮਲਾ ਚੱਲ ਰਿਹਾ ਹੈਗਾ ਉਸ ਦੇ ਕਾਰਨ, ਗੁਰਪਤਵੰਤ ਸਿੰਘ ਪੰਨੂ ਉਨ੍ਹਾਂ ਦੇ ਕਤਲ ਦੇ ਸਾਜਿਸ਼ ਦੇ ਮਾਮਲੇ ਦੇ ਕਾਰਨ ਅਮਰੀਕਾ ਨੇ ਇੰਡੀਆ ਨੂੰ ਡਰੋਨ ਜਿਹੜਾ ਵੇਚਣਾ ਸੀਗਾ ਉਹਦੇ ਉੱਤੇ ਰੋਕ ਲਗਾ ਦਿੱਤੀ ਹੈ। ਵਾਈ ਮੀਡੀਆ ਤੁਹਾਡੇ ਲਈ ਐਕਸਕਲੂਸਿਵ ਰਿਪੋਰਟ ਲੈ ਕੇ ਆ ਰਿਹਾ ਹੈਗਾ ਕਿ ਜੋ ਅਸੀਂ ਖਬਰ ਇਹਨੂੰ ਫਾਲੋ ਕਰ ਰਹੇ ਹਾਂ ਕੱਲ ਤੋਂ, ਉਸ ਦੇ ਮੁਤਾਬਿਕ ਹਜੇ ਕੋਈ ਐਸੀ ਗੱਲ ਨਹੀਂ ਨਜ਼ਰ ਆ ਰਹੀ। ਕਿਆ ਜੋ ਇਹ ਖਬਰ ਕੱਲ ਤੋਂ ਫੈਲਾਈ ਜਾ ਰਹੀ ਸੀ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਕਤਲ ਦੀ ਸਾਜਿਸ਼ ਦੇ ਕਾਰਨ ਜੀ ਇਹਦੇ ਤੇ ਰੋਕ ਲੱਗ ਰਹੀ ਹੈ। ਸੋ ਜਦੋਂ ਅਸੀਂ ਆਪਣੇ ਸੋਰਸਿਸ ਤੋਂ ਇਹਦੇ ਬਾਰੇ ਵੈਰੀਫਿਕੇਸ਼ਨ ਕਰ ਰਹੇ ਹਾਂ ਤਾਂ ਸਾਡੇ ਕੋਲ ਖਬਰ ਇਹ ਪਹੁੰਚ ਰਹੀ ਹੈ ਕਿ ਨਹੀਂ ਐਸੀ ਕੋਈ ਖਬਰ ਨਹੀਂ ਹੈ। ਔਰ ਇਹਦੇ ਬਾਰੇ ਕੱਲ ਅਮਰੀਕਾ ਦੇ ਵਿੱਚ ਵੀ ਇਹਦੇ ਬਾਰੇ ਜਿਹੜੀ ਹੈ ਚਰਚਾ ਹੋਈ ਹੈਗੀ ਹੈ। ਔਰ ਅਸੀਂ ਮੈਥਿਊ ਮਿਲਰ ਜਿਹੜੇ ਕਿ ਸਪੋਕਸ ਪਰਸਨ ਨੇ ਯੂਐਸ ਸਟੇਟ ਡਿਪਾਰਟਮੈਂਟ ਦੇ, ਸੋ ਉਹਨਾਂ ਨੇ ਇਸ ਖਬਰ ਦੇ ਬਾਰੇ ਕੀ ਉਹਨਾਂ ਨੇ ਵਿਚਾਰ ਦਿੱਤੇ ਨੇ ਜਿਹੜਾ, ਉਹ ਵੀ ਪਹਿਲਾਂ ਤੁਹਾਨੂੰ ਨਾਲ ਸਾਂਝੇ ਕਰਦੇ ਆ। ਮੈਥਿਊ ਮਿਲਰ ਇਹ ਕੱਲ ਉੱਥੇ ਆਪਣਾ ਵਿਚਾਰ ਦੇ ਰਹੇ ਸੀਗੇ, ਸੋ ਉਹ ਸਾਂਝੇ ਕਰਦੇ ਔਰ ਫਿਰ ਕੁਝ ਹੋਰ ਇਹਦੇ ਬਾਰੇ ਡਿਟੇਲ ਜਿਹੜੀ ਉਹ ਵੀ ਤੁਹਾਨੂੰ ਨਾਲ ਸਾਂਝੀ ਕਰਾਂਗੇ।
India Defense Partnership has seen significant growth over the past decade. This is a proposed sale that was announced during Prime Minister Modi's visit last year. We believe it offers significant potential to further advance strategic technology cooperation with India and military cooperation in the region. Of course, Congress plays, as you know, an important role in the U.S. arms transfer process. We routinely consult with members of Congress on the Foreign Affairs Committee before our formal notification so we can address questions that they might have, but I don't have any comment on when that formal notification might take place.
ਤੁਸੀਂ ਸੁਣਿਆ ਇਹ ਸਾਰੀ ਗੱਲਬਾਤ ਜਿਹੜੀ ਹੈ, ਯੂਐਸ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਸਾਰੇ ਵਿਚਾਰ ਦਿੱਤੇ ਨੇ। ਹਲਕੀ ਜੀ ਦੇ ਇਹਦੀ ਬੈਕਗ੍ਰਾਊਂਡ ਜਿਹੜੀ ਆ ਉਹ ਵੀ ਤੁਹਾਨੂੰ ਨਾਲ ਸਾਂਝੀ ਕਰ ਦਿੰਦੇ ਹਾਂ। ਇੰਡੀਆ ਨੇ ਜਿਹੜਾ ਇੱਕ ਪਲਾਨ ਬਣਾਇਆ ਕਿ ਇੰਡੀਆ ਆਪਣੀ ਮਿਲਟਰੀ ਏਅਰਫੋਰਸ ਨੇਵੀ ਨੂੰ ਹੋਰ ਜ਼ਿਆਦਾ ਸਟਰੈਂਥਨ ਲਗਾਤਾਰ ਕਰ ਰਿਹਾ ਹੈਗਾ ਡਰੋਨਸ ਦੇ ਜ਼ਰੀਏ। ਹੁਣ ਉਹਦੇ ਵਿੱਚ ਬਹੁਤ ਸਾਰੀਆਂ ਹੋਰ ਕੰਟਰੀਜ਼ ਨੇ ਵੀ ਕਿਹਾ ਕਿ ਅਸੀਂ ਡਰੋਨ ਜਿਹੜੇ ਆ ਉਹ ਇੰਡੀਆ ਨੂੰ ਵੇਚਣਾ ਚਾਹੁੰਦੇ ਹਾਂ। ਸੋ ਉਹਦੇ ਵਿੱਚ ਅਮਰੀਕਾ ਨੇ ਵੀ ਆਪਣਾ ਪ੍ਰਪੋਜ਼ਲ ਦਿੱਤਾ ਸੀਗਾ ਕਿ ਅਮਰੀਕਾ ਵੀ ਇਹ ਚਾਹੁੰਦਾ ਸੀਗਾ। ਜਦੋਂ ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦਾ ਦੌਰਾ ਕਰ ਰਹੇ ਸੀਗੇ, ਸੋ ਅਮਰੀਕਾ ਕਾਫੀ ਉਤਸੁਕ ਸੀਗਾ ਔਰ ਕਾਫੀ ਪ੍ਰੈਸ਼ਰ ਸੀਗਾ ਅਮਰੀਕਨ ਗਵਰਨਮੈਂਟ ਦੇ ਉੱਤੇ, ਖਾਸ ਕਰ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਉਹ ਚਾਹੁੰਦੇ ਨੇ ਕਿ ਡਰੋਨ ਦੀ ਇੱਕ ਬੜੀ ਡੀਲ ਜਿਹੜੀ ਆ ਅਨਾਊਂਸ ਹੋ ਜਾਏ। ਉਸ ਸਮੇਂ ਇੰਡੀਆ ਨੇ ਕਿਹਾ ਸੀਗਾ ਕਿ 1.5 ਤੋਂ 2 ਬਿਲੀਅਨ ਡਾਲਰ ਇੰਡੀਆ ਮੋਸਟ ਲਾਈਕਲੀ ਅਨਾਊਂਸ ਕਰ ਸਕਦਾ ਔਰ ਕੁਝ ਅਨੁਮਾਨ ਸੀਗੇ ਕਿ 3 ਬਿਲੀਅਨ ਵੀ ਹੋ ਸਕਦਾ ਔਰ ਹੋਇਆ ਵੀ ਇਸੇ ਤਰ੍ਹਾਂ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉੱਥੇ ਪਹੁੰਚੇ ਤੇ ਉੱਥੇ ਮੁਲਾਕਾਤਾਂ ਹੋਈਆਂ ਔਰ ਹੋਰ ਬਹੁਤ ਸਾਰੀਆਂ ਡੀਲਸ ਅਨਾਊਂਸ ਹੋਈਆਂ ਬੋਇੰਗ ਬਾਰੇ, ਪਲੇਨਸ ਬਾਰੇ ਔਰ ਕਈ ਹੋਰ ਆਪਸੀ ਕੋਪਰੇਸ਼ਨ ਦੇ ਬਾਰੇ, ਸਿਕਿਉਰਿਟੀ ਦੇ ਬਾਰੇ। ਉਹਦੇ ਵਿੱਚ ਇੱਕ ਅਹਿਮ ਡੀਲ ਇਹ ਵੀ ਅਨਾਊਂਸ ਹੋਈ ਸੀਗੀ ਔਰ ਇਨ ਐਕਸੈਸ ਆਫ 3 ਬਿਲੀਅਨ ਡਾਲਰ ਦੀ ਇਹ ਡੀਲ ਸੀਗੀ ਜਿਹਦੇ ਵਿੱਚ ਕਿ ਇੰਡੀਆ ਨੇ ਅਮਰੀਕਾ ਤੋਂ ਇਹ ਡਰੋਨ ਜਿਹੜੇ ਨੇ ਉਹ ਖਰੀਦਣੇ ਸੀਗੇ। ਹੁਣ ਕੱਲ ਦੀ ਇਹ ਖਬਰ ਆ ਰਹੀ ਸੀਗੀ ਕਿ ਨਹੀਂ ਉਹ ਜਿਹੜੇ ਡਰੋਨ ਹੈਗੇ ਨੇ ਜਿਹੜੇ ਅਮਰੀਕਾ ਨੇ ਇੰਡੀਆ ਨੂੰ ਵੇਚਣੇ ਸੀ, ਇੰਡੀਆ ਅਮਰੀਕਾ ਕਹਿ ਰਿਹਾ ਵੀ ਖਬਰ ਆ ਰਹੀ ਸੀ ਅਮਰੀਕਾ ਕਹਿ ਰਿਹਾ ਕਿ ਨਹੀਂ ਅਸੀਂ ਹੁਣ ਇਹ ਡਰੋਨ ਨਹੀਂ ਵੇਚਾਂਗੇ, ਪਹਿਲਾਂ ਇੰਡੀਆ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦਾ ਮਾਮਲਾ ਪਹਿਲਾਂ ਇਹਨੂੰ ਸੋਲਵ ਕਰੇ ਫਿਰ ਅਮਰੀਕਾ 2 ਡਰੋਨ ਜਿਹੜੇ ਉਹ ਦਏਗਾ। ਲੇਕਿਨ ਜਦੋਂ ਅਸੀਂ ਇਸ ਖਬਰ ਦੀ ਜਾਂਚ ਕੀਤੀ ਆਪਣੇ ਸੋਰਸਿਸ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕੋਈ ਐਸੀ ਗੱਲ ਨਹੀਂ ਹੈ ਔਰ ਹੁਣ ਤੁਸੀਂ ਸਪੋਕਸ ਪਰਸਨ ਉਹਨਾਂ ਦਾ ਬਿਆਨ ਤੁਸੀਂ ਸੁਣਿਆ, ਉਹਨਾਂ ਨੇ ਕਿਹਾ ਕਿ ਯੈਸ ਯੂਐਸ ਕਾਂਗਰਸ ਇੱਕ ਬਹੁਤ ਅਹਿਮ ਰੋਲ ਇਹਦੇ ਵਿੱਚ ਅਦਾ ਕਰਦੀ ਹੈਗੀ ਹੈ ਜਦੋਂ ਵੀ ਅਮਰੀਕਾ ਨੇ ਕਿਸੇ ਵੀ ਕੰਟਰੀ ਨੂੰ ਕੋਈ ਵੀ ਹਥਿਆਰ ਦੇਣੇ ਹੋਣ। ਲੇਕਿਨ ਇੰਡੀਆ ਔਰ ਅਮਰੀਕਾ ਦੀ ਜਿਹੜੀ ਆਪਸੀ ਜਿਹੜੀ ਪਾਰਟਨਰਸ਼ਿਪ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਤੇ ਸਪੋਕਸ ਪਰਸਨ ਦੇ ਬਿਆਨ ਅਸੀਂ ਤੁਹਾਨੂੰ ਨਾਲ ਸ਼ੇਅਰ ਕਰ ਦਿੱਤੇ। ਇਸ ਤੋਂ ਇਲਾਵਾ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਖਬਰ ਇਹ ਹੈਗੀ ਹੈ ਕਿ ਬਲਕਿ ਜਲਦੀ ਹੀ ਜਿਹੜੀ ਕੰਪਨੀ ਹੈਗੀ ਹੈ, ਮੈਂ ਇੱਥੇ ਦੱਸ ਦਵਾਂ ਕਿ ਤੁਹਾਨੂੰ ਕੰਪਨੀ ਕਿਹੜੀ ਹੈ, ਇਹ ਪ੍ਰੈਡੇਟਰ ਡਰੋਨ ਹੈ। ਡਰੋਨ ਦੇ ਬਾਰੇ ਹੋਰ ਤਸਵੀਰਾਂ ਵੀਡੀਓਜ਼ ਅੱਜ ਸ਼ਾਮ ਨੂੰ ਤੁਹਾਨੂੰ ਚੈਨਲ ਵਾਈਜ਼ ਦਿਖਾਵਾਂਗੇ ਔਰ ਇਹ ਡਰੋਨ ਕੀ ਹੈਗਾ 31NQ-9B ਡਰੋਨ ਹੈ। ਸੋ ਇਹਦੇ ਵਿੱਚ ਸਾਡੇ ਕੋਲ ਖਬਰ ਮਿਲ ਰਹੀ ਹੈ ਕਿ ਯੂਐਸ ਕਾਂਗਰਸ ਜਿਹੜੀ ਉਹਨੇ ਕਲੀਅਰ ਕਰ ਦਿੱਤਾ ਹੈ, ਰੋਕਿਆ ਨਹੀਂ ਹੈ ਬਲਕਿ ਯੂਐਸ ਕਾਂਗਰਸ ਨੇ ਕਲੀਅਰ ਕਰ ਦਿੱਤਾ, ਉਹਨਾਂ ਨੇ ਆਪਣਾ ਰਿਵਿਊ ਕਰ ਲਿਆ ਸਾਰਾ। ਸੋ ਇਹ ਜਲਦੀ ਹੀ ਜਿਹੜੀ ਯੂਐਸ ਸਟੇਟ ਡਿਪਾਰਟਮੈਂਟ ਹੈਗਾ ਉਹ ਜਿਹੜੀ ਕੰਪਨੀ ਹੈਗੀ ਹੈ ਡਰੋਨ ਬਣਾ ਰਹੀ ਹੈਗੀ ਹੈ, ਜੀ ਏ ਕੰਪਨੀ ਦਾ ਨਾਮ ਜਨਰਲ ਐਟੋਮੈਟਿਕ, ਸੋ ਉਹਨਾਂ ਨੂੰ ਯੂਐਸ ਕਾਂਗਰਸ ਜਿਹੜੀ ਹੈ ਕਲੀਅਰੈਂਸ ਤੋਂ ਬਾਅਦ ਯੂਐਸ ਐਡਮਿਨਿਸਟ੍ਰੇਸ਼ਨ ਇਹ ਫਟਾਫਟ, ਔਰ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਬਲਕਿ ਇਸੇ ਹਫ਼ਤੇ ਜਾਂ ਮੈਕਸੀਮਮ ਅਗਲੇ ਹਫ਼ਤੇ ਤੱਕ ਜਿਹੜਾ ਉਹਨਾਂ ਨੂੰ ਆਰਡਰ ਪਲੇਸ ਕਰ ਦਿੱਤਾ ਜਾਏਗਾ। ਇਸ ਬਾਰੇ ਜਦੋਂ ਅਸੀਂ ਇੰਡੀਅਨ ਸਾਈਡ ਦੇ ਉੱਤੇ ਪੁੱਛ ਰਹੇ ਹਾਂ, ਇੰਡੀਆ ਇਹਦੇ ਬਾਰੇ ਕੁਝ ਬਿਆਨ ਜਿਹੜਾ ਇਸ ਵੇਲੇ ਨਹੀਂ ਦੇ ਰਿਹਾ ਹੈਗਾ। ਹੁਣ ਅਸੀਂ ਇਹ ਦੱਸ ਦਈਏ ਕਿ ਇਹ ਟੋਟਲ 31 ਹੈਗੇ ਨੇ ਜੀ ਜਿਹੜੇ ਹੋਣਗੇ, ਇਹਦੇ ਵਿੱਚੋਂ ਇੰਡੀਅਨ ਨੇਵੀ ਨੂੰ 31 ਜਿਹੜੇ ਡਰੋਨ ਮਿਲ ਰਹੇ ਨੇ, 31 ਡਰੋਨ ਮਿਲ ਰਹੇ ਨੇ, ਉਹਦੇ ਵਿੱਚੋਂ ਇੰਡੀਅਨ ਨੇਵੀ ਨੂੰ ਜਿਹੜੇ 15 ਦਿੱਤੇ ਜਾਣਗੇ, ਸੋ ਇੰਡੀਅਨ ਆਰਮੀ ਨੂੰ 8 ਮਿਲਣਗੇ ਡਰੋਨ ਔਰ ਇੰਡੀਅਨ ਏਅਰਫੋਰਸ ਨੂੰ ਵੀ 8 ਡਰੋਨ ਮਿਲਣਗੇ। ਇਹਦਾ ਫਾਇਦਾ ਕੀ ਹੈ, ਕਿਉਂ ਚਾਹੁੰਦਾ ਇੰਡੀਆ ਇਹ? ਇੰਡੀਆ ਜਦੋਂ ਇਹ ਡਰੋਨ ਦੀ ਗੱਲ ਕਰ ਰਿਹਾ ਸੀ, ਇੰਡੀਆ ਨੇ ਕਿਹਾ ਹੈ ਕਿ ਜਿਹੜੀ ਵੀ ਕੰਟਰੀ ਸਾਨੂੰ ਵਧੀਆ ਰੇਟ ਦੇਗੀ, ਵਧੀਆ ਟੈਕਨੋਲੋਜੀ ਟ੍ਰਾਂਸਫਰ ਕਰੇਗੀ, ਔਰ ਇੰਡੀਆ ਦੇ ਵਿੱਚ ਟੈਕਨੋਲੋਜੀ ਟ੍ਰਾਂਸਫਰ ਦਾ ਵੀ ਨਾਲ ਉਹਨਾਂ ਨੇ ਰੱਖਿਆ ਸੀਗਾ, ਸੋ ਉਸੇ ਕੰਟਰੀ ਤੋਂ ਲੈ ਜਾਣਗੇ। ਇੰਡੀਆ ਚਾਈਨਾ ਨੂੰ ਕਾਊਂਟਰ ਕਰਨ ਲਈ, ਤਾਂ ਕਿ ਚਾਈਨੀਜ਼ ਬਾਰਡਰ ਦੇ ਉੱਤੇ ਔਰ ਬਾਕੀ ਹੋਰ ਏਰੀਆਸ ਦੇ ਵਿੱਚ, ਚਾਹੇ ਉਹ ਫਿਰ ਇੰਡੀਅਨ ਓਸ਼ਨ ਹੈ, ਉੱਥੇ ਹਰ ਚੀਜ਼ ਨੂੰ ਕਾਊਂਟਰ ਕਰਨ ਵਾਸਤੇ ਇੰਡੀਆ ਨੇ ਪਹਿਲਾਂ ਵੀ ਕਾਫੀ ਸਾਰੇ ਡਰੋਨ ਇਸ ਵੇਲੇ ਡਿਪਲੋਏ ਕੀਤੇ ਨੇ, ਪਰ ਹੋਰ ਜ਼ਿਆਦਾ ਪ੍ਰੈਡੇਟਰ ਡਰੋਨ ਜਿਹੜੇ ਇੰਡੀਆ ਇਹ ਚਾਹੁੰਦਾ ਹੈ। ਸੋ ਉਹਦੇ ਲਈ ਉਹਨਾਂ ਨੇ, ਅਮਰੀਕਾ ਨੇ ਵੀ ਕਿਹਾ ਸੀਗਾ ਕਿ ਉਹਨਾਂ ਕੋਲ ਕਾਫੀ ਵਧੀਆ ਡਰੋਨਸ ਨੇ ਔਰ ਸਹੀ ਰੇਟ ਤੇ ਉਹ ਦੇ ਦੇਣਗੇ, ਜਿਹਦੇ ਕਾਰਨ ਕਿ ਇੰਡੀਆ ਨੇ ਆਰਡਰ ਜਿਹੜਾ ਇਹ ਅਮਰੀਕਾ ਨੂੰ ਦੇ ਦਿੱਤਾ। ਹੁਣ ਇਹਦੇ ਬਾਰੇ ਡਿਟੇਲ ਰਿਪੋਰਟ ਜਿਹੜੀ ਆ ਉਹ ਇੱਕ ਅਸੀਂ ਤੁਹਾਡੇ ਲਈ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ ਕਿ ਡਰੋਨ ਦਾ ਕੀ ਫਾਇਦਾ ਹੈ, ਇਹ ਇਹਦੇ ਨਾਲ ਇੰਡੀਆ ਦੀ ਸਟਰੈਂਥ ਜਿਹੜੀ ਉਹ ਕਿਸ ਤਰ੍ਹਾਂ ਵਧੇਗੀ। ਅਸੀਂ ਇਸ ਦਰਮਿਆਨ ਖ਼ਬਰ ਇਹ ਵੀ ਆ ਰਹੀ ਸੀਗੀ ਕਿ ਕੱਲੀ ਇਹੀ ਡੀਲ ਨਹੀਂ ਰੁਕੇਗੀ, ਖ਼ਬਰ ਨੂੰ ਹੋਰ ਅੱਗੇ ਵਧਾ ਕੇ ਕੱਲ ਪੇਸ਼ ਕੀਤਾ ਜਾ ਰਿਹਾ ਸੀਗਾ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਜੋ ਇੰਡੀਆ ਨੇ ਕੀਤੀ ਹੈ ਉਹਦੇ ਕਾਰਨ ਜਿਹੜੀ G414 ਇੰਜਨ ਦੀ ਡੀਲ ਅਨਾਊਂਸ ਹੋਈ ਸੀਗੀ ਉਹ ਵੀ ਖਟਾਈ ਚ ਪੈ ਜਾਏਗੀ, ਉਹ ਵੀ ਰੁਕ ਜਾਏਗੀ। ਇਸ ਤੋਂ ਬਾਅਦ ਹੁਣ ਇਹ ਰੁਕੀ ਹੈ ਡਰੋਨ ਡੀਲ, ਫਿਰ ਉਹ ਵੀ ਰੁਕ ਜਾਏਗੀ। ਸੋ ਅਸੀਂ ਉਹਦੀ ਵੀ ਇਨਕੁਆਇਰੀ ਕੀਤੀ ਕਿ ਆਖਿਰਕਾਰ ਉਹ ਡੀਲ ਕਿੱਥੇ ਖੜੀ ਹੈ। ਸੋ ਸਾਡੇ ਕੋਲ ਜਿਹੜੀ ਖ਼ਬਰ ਮਿਲੀ ਹੈ ਕਿ ਬਿਲਕੁਲ ਆਨ ਟਰੈਕ ਹੈਗੀ ਹੈ ਜਿਹੜੀ GE414 ਇੰਜਨ ਦੀ ਜਿਹੜੀ ਡੀਲ ਹੈਗੀ ਹੈ, ਔਰ ਇਹਦੇ ਵਿੱਚ ਦੋਨੋਂ ਇੰਡੀਆ ਔਰ ਅਮਰੀਕਾ ਜਿਹੜੇ ਆਪਸ ਦੇ ਵਿੱਚ ਜਿਹੜੇ ਆ ਉਹ ਮਿਲ ਕੇ ਕੰਮ ਕਰ ਰਹੇ ਨੇ। ਅਸੀਂ ਇੱਥੇ ਤੁਹਾਡੀ ਜਾਣਕਾਰੀ ਇਹ ਵੀ ਦੱਸ ਦਈਏ ਕਿ ਇੰਡੀਅਨ ਨੇਵੀ ਪਹਿਲਾਂ ਤੋਂ ਹੀ ਦੋ ਜਿਹੜੇ ਅਨਾਮ ਪ੍ਰੈਡੇਟਰ ਡੋਨਸ ਨੇ ਜਿਹੜੇ ਕਿ ਰਜਾਲੀ ਏਅਰਬੇਸ ਤਾਮਿਲਨਾਡੂ ਚ ਓਪਰੇਟ ਹੁੰਦੇ ਨੇ ਔਰ ਉਹ ਅਮਰੀਕਾ ਦੀ ਸਪੋਰਟ ਦੇ ਨਾਲ ਹੀ ਹੋ ਰਹੇ ਨੇ। ਇਸ ਤੋਂ ਇਲਾਵਾ ਅਸੀਂ ਇੱਥੇ ਵੀ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਇੰਡੀਅਨ ਨੇਵੀ ਹੈ ਉਹ ਸੋਮਾਲੀਅਨ ਪਾਇਰੇਟਸ ਦੇ ਨਾਲ ਲੜਾਈ ਲੜਨੀ ਹੋਵੇ ਰੈੱਡ ਸੀ ਦੇ ਵਿੱਚ ਜਾਂ ਕਿਤੇ ਵੀ ਹੋਰ, ਉਹਦੇ ਚ ਕਾਫੀ ਐਕਸ਼ਨ ਚ ਆਈ ਹੋਈ ਹੈ। ਸੋ ਅਸੀਂ ਉਹ ਦੱਸ ਦਈਏ ਕਿ ਉਹਦੇ ਵਿੱਚ ਵੀ ਜਿਹੜੇ ਇਹ ਡਰੋਨਸ ਨੇ ਉਹ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਇਸ ਵੇਲੇ ਉਹ ਮਦਦ ਕਰ ਰਹੇ ਨੇ। ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਉੱਤੇ ਕੁਝ ਕਾਫੀ ਸਾਰੀਆਂ ਹੋਰ ਖ਼ਬਰਾਂ ਵੀ ਨੇ, ਉਹ ਇੰਡੀਆ US ਜਪਾਨ ਦੇ ਨਾਲ ਰਿਲੇਟਡ ਨੇ, ਇੰਡੀਆ ਕੈਨੇਡਾ ਵੀ ਰਿਲੇਟਡ ਨੇ, ਉਹ ਤੁਹਾਨੂੰ ਅੱਗੇ ਚੱਲ ਕੇ ਬਾਅਦ ਸ਼ੇਅਰ ਕਰਾਂਗੇ। ਪਹਿਲਾਂ ਜਰਾ ਅਸੀਂ ਫੋਰਨ ਪਾਲਿਸੀ ਰਿਪੋਰਟ 'ਚ ਪਾਕਿਸਤਾਨ ਚੱਲਦੇ ਹਾਂ। ਪਾਕਿਸਤਾਨ ਤੋਂ ਵੱਡੀ ਖ਼ਬਰ ਤੁਹਾਨੂੰ ਸਾਂਝੀ ਕਰ ਰਿਹਾ, ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਕਿਹਾ ਹੈ ਕਿ 8th February ਇਲੈਕਸ਼ਨ ਵਾਸਤੇ ਉਹ ਪੂਰੀ ਤਰ੍ਹਾਂ ਤਿਆਰ ਨੇ। ਅੱਜ ਚੀਫ ਇਲੈਕਸ਼ਨ ਕਮਿਸ਼ਨਰ ਆਫ ਪਾਕਿਸਤਾਨ ਰਜ਼ਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਨ੍ਹਾਂ ਨੇ ਕਿਹਾ ਹੈ ਕਿ ਜੀ ਕੁਝ ਲੋਕ ਇੱਥੇ ਲਾਅ ਐਂਡ ਆਰਡਰ ਨੂੰ ਡਿਸਟਰਬ ਕਰਨਾ ਚਾਹੁੰਦੇ ਨੇ, ਪਰ ਸਾਡੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਪੂਰੀ ਤਰ੍ਹਾਂ ਤਿਆਰ ਨੇ ਔਰ ਜੇ ਸਾਡੀ ਆਰਮੀ ਵੀ ਪੂਰੀ ਤਰ੍ਹਾਂ ਤਿਆਰ ਹੈ, ਜੇ ਝੂਠੀਆਂ ਖ਼ਬਰਾਂ ਜਿਹੜੀਆਂ ਫੈਲਾਈਆਂ ਜਾ ਰਹੀਆਂ ਕਿ 8th February ਨੂੰ ਇਲੈਕਸ਼ਨ ਨਹੀਂ ਹੋਣਗੀਆਂ, ਉਹਨੂੰ ਪੂਰੀ ਤਰ੍ਹਾਂ ਅੱਜ ਖਾਰਿਜ ਕਰ ਦਿੱਤਾ ਚੀਫ ਇਲੈਕਸ਼ਨ ਕਮਿਸ਼ਨਰ ਸਿਕੰਦਰ ਸੁਲਤਾਨ ਰਜ਼ਾ ਸਾਹਿਬ ਨੇ। ਉਹਨਾਂ ਨੇ ਜੋ ਅੱਜ ਸਟੇਟਮੈਂਟ ਜਿਹੜੀ ਉਹਨਾਂ ਨੇ ਜਾਰੀ ਕੀਤੀ ਹੈ, ਉਹਨਾਂ ਨੇ ਕਿਹਾ ਹੈ ਕਿ ਯੈਸ ਸਿਚੁਏਸ਼ਨ KP ਦੇ ਵਿੱਚ ਖਰਾਬ ਹੈ, ਕਿਉਂਕਿ ਯਾਦ ਰਹੇ ਕਿ ਉੱਥੇ ਕੁਝ ਬੰਬ ਧਮਾਕੇ ਹੋ ਰਹੇ ਸੀਗੇ, ਕੁਝ ਕੈਂਡੀਡੇਟਸ ਦੇ ਕਤਲ ਵੀ ਹੋ ਰਹੇ ਸੀ। ਉਹਨਾਂ ਨੇ ਕਿਹਾ ਕਿ ਠੀਕ ਹੈ, ਉਹ ਲਾਅ ਐਨਫੋਰਸਮੈਂਟ ਏਜੰਸੀਜ਼ ਜਾਂ ਪਾਕਿਸਤਾਨ ਦੀ ਆਰਮੀ ਆਪਣੇ ਆਪ ਠੀਕ ਕਰ ਲਏਗੀ, ਲੇਕਿਨ ਅੱਜ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਆਰਮੀ ਦੇ ਅਫਸਰ, ਇੰਟੈਲੀਜੈਂਸ ਅਫਸਰ, ਇੰਟੀਰੀਅਰ ਮਿਨਿਸਟਰ ਸਾਰੇ ਮੌਜੂਦ ਸੀ ਔਰ ਚੀਫ ਇਲੈਕਸ਼ਨ ਕਮਿਸ਼ਨਰ ਨੇ ਕਿਹਾ ਹੈ ਕਿ ਅਸੀਂ ਸਾਰੀ ਗੱਲਬਾਤ ਕੀਤੀ ਹੈ, ਬਟ ਇਲੈਕਸ਼ਨ ਬਿਲਕੁਲ ਆਨ ਟਾਈਮ ਤੇ ਹੋਣਗੀਆਂ, ਕਿਸੇ ਨੂੰ ਇਹਦੇ ਬਾਰੇ ਕੋਈ ਸ਼ੱਕ ਸ਼ਵਾ ਨਹੀਂ ਹੋਣਾ ਚਾਹੀਦਾ। 8th February ਨੂੰ ਪਾਕਿਸਤਾਨ ਚ ਇਲੈਕਸ਼ਨ ਹੋਣਗੀਆਂ। ਔਰ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ BBC ਉਰਦੂ ਨੂੰ ਇੱਕ ਇੰਟਰਵਿਊ ਦਿੱਤਾ ਹੈ ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਸਵਾਲ, ਕਿਉਂਕਿ ਅੱਜ ਨਵਾਜ਼ ਸ਼ਰੀਫ ਸਾਹਿਬ ਨੂੰ, ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੂੰ ਹਰ ਕੋਈ ਜਿਹੜਾ ਉਹ ਸਵਾਲ ਪੁੱਛ ਰਿਹਾ ਕਿ ਇਮਰਾਨ ਖਾਨ ਸਾਹਿਬ ਦੇ ਨਾਲ ਜੋ ਕੁਝ ਹੋ ਰਿਹਾ ਉਹ ਸਰਾਸਰ ਗਲਤ ਹੈ। ਖਾਸ ਕਰ ਜੇ ਅਸੀਂ ਇੱਥੇ ਗੱਲ ਕਰੀਏ ਕੈਨੇਡਾ ਦੇ ਵਿੱਚ ਵੀ, ਤਾਂ ਬਹੁਤ ਸਾਰੇ ਇਮਰਾਨ ਖਾਨ ਸਾਹਿਬ ਦੇ ਸਮਰਥਕ ਨੇ, ਉਹ ਲਗਾਤਾਰ ਇਹਦੀ ਚਰਚਾ ਕਰ ਰਹੇ ਨੇ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਆਰਮੀ ਹੈ ਉਹਨੇ ਪਾਕਿਸਤਾਨ ਤਬਾਹ ਕਰ ਦਿੱਤਾ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਹੀਆਂ ਜਾ ਰਹੀਆਂ ਨੇ। ਹੁਣ ਜ਼ਾਹਿਰ ਜੀ ਗੱਲ ਹੈ ਕਿ BBC ਨੂੰ ਜਦੋਂ BBC ਉਰਦੂ ਨੂੰ ਇੰਟਰਵਿਊ ਦੇ ਰਹੇ ਸੀਗੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ, ਤੇ ਉਹਨਾਂ ਨੂੰ ਵੀ ਕੱਲ ਇਹ ਸਵਾਲ ਪੁੱਛਿਆ ਗਿਆ ਕਿ ਤੁਸੀਂ ਦੱਸੋ ਜੀ ਇਮਰਾਨ ਖਾਨ ਸਾਹਿਬ ਦੇ ਨਾਲ ਜੋ ਕੁਝ ਹੋ ਰਿਹਾ। ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦਾ ਕਹਿਣਾ ਸੀਗਾ ਕਿ ਇਮਰਾਨ ਖਾਨ ਸਾਹਿਬ ਨੂੰ ਖੁਦ ਸੋਚਣਾ ਚਾਹੀਦਾ, ਉਹਨਾਂ ਨੇ ਨਫ਼ਰਤ ਦੀ ਇਹ ਉਹਨਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਸਾਹਿਬ ਨੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ, ਡਿਵਿਸਿਵ ਪੋਲੀਟਿਕਸ ਉਹਨਾਂ ਨੇ ਕੀਤੀ ਹੈਗੀ ਹੈ। ਸੋ ਉਹ ਖੁਦ ਸੋਚਣ ਕਿ ਉਹਨਾਂ ਨੇ ਕੀ ਕੀਤਾ ਹੈ, ਸੋ ਉਹਦਾ ਨਤੀਜਾ ਤੇ ਜਿਹੜਾ ਉਹ ਕਹਿੰਦੇ ਜੀ ਉਹਨਾਂ ਨੂੰ ਭੁਗਤਣਾ ਹੀ ਪਏਗਾ। ਸੋ ਇਸ ਮਾਮਲੇ ਦੇ ਵਿੱਚ ਜਿਹੜੀ ਇਹਦੀਆਂ ਕੁਝ ਝਲਕੀਆਂ ਨੇ ਇਸ ਇੰਟਰਵਿਊ ਦੀਆਂ ਤੁਹਾਡੇ ਲਈ ਅਸੀਂ ਸ਼ੇਅਰ ਕਰਾਂਗੇ।
ਸਾਰੇ ਵਜ਼ੀਰੇ ਖਾਰਜਾ ਸੇ ਅਬ ਆਪ ਆਪਣੇ ਆਪ ਕੋ ਉਨ ਪਾਰਟੀ ਸੇ ਡਿਸਟੈਂਸ ਕਰਤੇ ਨਜ਼ਰ ਆਤੇ ਹੈਂ, ਦੂਰ ਕਰਤੇ ਨਜ਼ਰ ਆਤੇ ਹੈਂ, ਤੋ ਯੇ ਕਿਆ ਆਪ ਸਮਝਤੇ ਹੈ ਕਿ ਯੇ ਠੀਕ ਹੈ ਇਲੈਕਸ਼ਨ ਕੀ ਮੁਹਿੰਮ ਕੇ ਦੌਰਾਨ ਇਸ ਤਰ੍ਹਾਂ ਕੀ ਬਾਤ ਕਰਨਾ?
ਆਈ ਥਿੰਕ ਮੈਂ ਥੋੜਾ PTM ਕੇ ਕਿਰਦਾਰ ਸੇ ਆਜ ਸੇ ਨਹੀਂ ਕਾਫੀ ਪਹਿਲੇ ਸੇ ਮਾਯੂਸ ਹੋਤਾ ਰਹਾ ਔਰ ਸ਼ੁਰੂ ਮੇਂ ਅਗਰ ਹਮ ਇਕੱਠਾ ਹੋਏ ਇਤਿਹਾਦ ਬਣਾ ਤੋ ਇਸ ਲਈ ਕਿ ਹਮਨੇ ਪਾਕਿਸਤਾਨ ਮੇਂ ਜਮਹੂਰੀਅਤ ਕੋ ਫਾਲ ਕਰਨਾ ਥਾ, ਵੋਟ ਕੋ ਇੱਜ਼ਤ ਦਿਲਵਾਨਾ ਥਾ, ਹਮਨੇ ਪਾਕਿਸਤਾਨ ਕੀ ਮੈਸ਼ਤ ਕੋ ਬਿਹਤਰ ਕਰਨਾ ਥਾ, ਮਹਿੰਗਾਈ ਕੋ ਕਮ ਕਰਨਾ ਥਾ, ਹਮਨੇ ਪਾਕਿਸਤਾਨ ਮੇਂ ਜੋ ਖਾਰਜਾ ਸਤਹ ਪੇ ਆਈਸੋਲੇਟ ਹੁਆ ਥਾ, ਹਮਨੇ ਪਾਕਿਸਤਾਨ ਕੇ ਵਕਾਰ ਕੋ इनके साथ काम करते करते ये पता चला कि शायद मेरा नियत यही चीज था, लेकिन दूसरों को दूसरे प्रायोरिटीज थे। उस मुझे तो आखिर में महसूस होता रहा कि मैं शायद पीडीएम में नहीं मगर पीएनए में आईजीआई का हिस्सा बन गया हूँ। एंड ऑब्वियसली मैं ना आईजीआई का हिस्सा बन सकता हूँ ना पीएनए का हिस्सा बन सकता हूँ। मैं खास तौर पे मियां साहब के किरदार से बहुत ही मायूस हुआ हूँ कि एक शख्स जो 3 दफा वजीर आजम रहा, जिसने खुद अपने आंखों से इस मुल्क की जमहूरी तारीख देखा है, कि वो हमें बैक टू स्क्वायर वन लेना चाह रहा है। तो इसलिए आजकल हमारा फासले काफी वाजे हैं और मेरे लिए बहुत मुश्किल होगा कि अगर इन्होंने यही पुराना सियासत करना है तो मैं ये पुराना सियासत मैं इनके साथ नहीं दे सकता हूँ।
आपकी जमात, आपने बहुत सारे जलसे किए पंजाब में, आप बहुत ज्यादा फोकस्ड हैं पंजाब की पॉलिटिक्स में, क्या पीपल्स पार्टी एक तो बार दोबारा जो पंजाब
लीड कर रहा था और आज उसको मुकफात अमल का सामना करना पड़ रहा है और वो भी इस इलेक्शन से आउट है, कुछ ये अगर आउट है तो उसको अपना सियासी फैसलों को भी देखना चाहिए। जब फैसला किया गया कि पार्लियामेंट से निकलना है, नेशनल असेंबली को खाली छोड़ना है, सूबाई पंजाब सूबा पख्तूनख्वा को असेंबली से इस्तीफा देना है, जमहूरी अंदाज में एहतजाज करने के बजाय गैर जमहूरी तरीके से इदारों पे हमला करना है, आखिरकार हम पाकिस्तान में रहते हैं, खान साहब को मालूम होना चाहिए था कि इस किस्म का तशद्दुद को पाकिस्तान की रियासत को बर्दाश्त नहीं करेगा। ये जो नफरत और तकसीम की सियासत ने हमारा पूरे मुआशरे पे फैला हुआ है, इस नफरत और तकसीम की सियासत जो हमारा पुराने सियासत काम कर रहे हैं, इसको हमें दफन करके एक ऐसा माहौल पैदा करना चाहिए जिसमें हम सब मिलकर पाकिस्तान के तमाम मसाइल का मुकाबला कर सके, और वो ना खान साहब कर सकता है ना मियां साहब कर सकता है, वो सिर्फ पाकिस्तान पीपल्स पार्टी कर सकता है।
इस इंटरव्यू दी कुछ और डिटेल्स जीडिया तो अगले असी शाम नू चैनल वाइज उत्ते शेयर करांगे। ਉਹਨੂੰ ਕਰਦੇ ਆ ਇਮਰਾਨ ਖਾਨ ਸਾਹਿਬ ਵੱਲ, ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਜਿਹੜੇ ਵਰਕਰਸ ਨੇ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਜੋ ਮਰਜ਼ੀ ਹੋ ਜਾਏ ਉਹ ਇਮਰਾਨ ਖਾਨ ਸਾਹਿਬ ਦੇ ਨਾਲ ਹੀ ਰਹਿਣਗੇ। ਔਰ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਬਹੁਤ ਸਾਰੇ ਲੋਕਾਂ ਦੇ ਉੱਤੇ ਸਵਾਲ ਹੋ ਰਹੇ ਨੇ ਕਿ ਜੋ ਇਮਰਾਨ ਖਾਨ ਸਾਹਿਬ ਦੇ ਹਾਲਾਤ ਨੇ, ਕਿਆ ਉਸ ਦਰਮਿਆਨ ਫਿਰ ਵੀ ਉਹ ਇਮਰਾਨ ਖਾਨ ਸਾਹਿਬ ਦੇ ਨਾਲ ਹੀ ਰਹਿਣਗੇ, ਉਹਨਾਂ ਨੂੰ ਹੀ ਸਪੋਰਟ ਕਰਨਗੇ? ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਅਸੀਂ ਤੁਹਾਨੂੰ ਚੈਨਲ ਵਾਈਜ਼ ਤੇ ਦਿਖਾ ਰਹੇ ਹਾਂ, ਜਿਸ ਦੇ ਵਿਚ ਕਿ ਪੀਟੀਆਈ ਬੈਕ ਕੈਂਡੀਡੇਟ ਜਿਹੜੇ ਨੇ ਭਾਵਲ ਨਗਰ ਤੋਂ, ਉਹਨਾਂ ਨੇ ਕੁਰਾਨੇ ਪਾਕ ਦੇ ਉੱਤੇ ਹੱਥ ਰੱਖ ਕੇ ਪਬਲਿਕਲੀ ਸਹੁੰ ਚੁੱਕੀ। ਉਹਨਾਂ ਨੇ ਕਿਹਾ ਹੈ ਕਿ ਜੋ ਮਰਜ਼ੀ ਹੋ ਜਾਏ ਉਹ ਇਮਰਾਨ ਖਾਨ ਸਾਹਿਬ ਦੇ ਨਾਲ ਹੀ ਰਹਿਣਗੇ। ਉਹਨਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਇੰਡੀਆ ਤੋਂ, ਪਾਕਿਸਤਾਨ ਤੋਂ ਕਾਫੀ ਸਾਰੀਆਂ ਹੋਰ ਖ਼ਬਰਾਂ ਨੇ, ਇੰਡੀਆ ਦੇ ਵਿਚ ਬਜਟ ਚ ਕੀ ਕੁਛ ਹੋਇਆ, ਹੁਣ ਜਿਹੜਾ ਬਜਟ ਵੱਲ ਵੀ ਰੁਕ ਕਰਾਂਗੇ ਔਰ ਕੁਛ ਹੋਰ ਖ਼ਬਰਾਂ ਵੀ ਸ਼ੇਅਰ ਕਰਾਂਗੇ। ਅੱਜ ਰਾਤ 11 ਵਜੇ ਅਸੀਂ ਸਾਰੇ ਜਾਣਦੇ ਹਾਂ ਕਿ ਇੰਡੀਆ ਵਰਸਿਜ਼ ਇੰਗਲੈਂਡ ਅਗਲਾ ਟੈਸਟ ਮੈਚ ਸ਼ੁਰੂ ਹੋਣਾ ਹੈ। ਵਿਲ ਇੰਡੀਆ ਮੇਕ ਅ ਕਮਬੈਕ? ਇੰਡੀਆ ਨੂੰ ਇੰਡੀਆ ਦੇ ਘਰ ਦੇ ਵਿਚ ਹੀ ਹਰਾਇਆ ਇੰਗਲੈਂਡ ਨੇ, ਔਰ ਉਹਨਾਂ ਦੀ ਜੋ ਬੈਸਬਾਲ ਕ੍ਰਿਕਟ ਹੈਗੀ ਆ, ਮਤਲਬ ਆਓ ਔਰ ਮਾਰੋ, ਹਿੱਟ ਤੇਜ਼ੀ ਦੇ ਨਾਲ ਖੇਲੋ। ਆਈ ਲਵ ਦਿਸ ਫਾਰਮ ਆਫ ਕ੍ਰਿਕਟ ਜੋ ਇੰਗਲੈਂਡ ਖੇਲ ਰਿਹਾ ਅੱਜ ਕੱਲ, ਔਰ ਵੈਸਟ ਇੰਡੀਜ਼ ਨੇ ਜਿਸ ਤਰ੍ਹਾਂ ਦੇ ਵਾਪਸੀ ਕੀਤੀ ਹੈ, ਮਜ਼ਾ ਆ ਰਿਹਾ ਟੈਸਟ ਕ੍ਰਿਕਟ ਦੇਖਣ ਦਾ। ਲੇਕਿਨ ਇੰਡੀਆ ਲਈ ਮੁਸ਼ਕਲਾਂ ਬਿਲਕੁਲ ਬੜੀਆਂ ਹੈ, ਔਰ ਇੰਡੀਆ ਦੀਆਂ ਮੁਸ਼ਕਲਾਂ ਕੀ ਅੱਜ ਆਸਾਨ ਹੋਣਗੀਆਂ? ਇੰਡੀਆ ਦੇ ਕਈ ਖਿਲਾੜੀ ਵੀ ਅਨਅਵੇਲੇਬਲ ਹੈ, ਵਿਰਾਟ ਕੋਹਲੀ ਤੋਂ ਪਹਿਲੇ ਅਨਅਵੇਲੇਬਲ ਸੀਗਾ। ਸੋ ਇਹਨਾਂ ਹਾਲਾਤਾਂ ਦੇ ਵਿਚ ਇੰਗਲੈਂਡ ਔਰ ਜੋ ਬਹੁਤ ਜੋਸ਼ ਦੇ ਵਿਚ ਨਜ਼ਰ ਆ ਰਹੀ ਹੈ, ਸੋ ਕਿਆ ਇੰਡੀਆ ਲਈ ਮੁਸ਼ਕਲਾਂ ਵਧਣਗੀਆਂ ਜਾਂ ਕੀ ਹੋਏਗਾ, ਇਹਦੇ ਬਾਰੇ ਵੀ ਰਿਪੋਰਟ ਤੁਹਾਡੇ ਲਈ ਅੱਗੇ ਚੱਲ ਕੇ ਜ਼ਰੂਰ ਪੇਸ਼ ਕਰਾਂਗੇ। ਰੋਮਾਂਚਕ ਹੋ ਰਿਹਾ ਟੈਸਟ ਕ੍ਰਿਕਟ, ਦੇਖੋ ਟੀਮ ਕੋਈ ਜਿੱਤੇ ਕੋਈ ਹਾਰੇ, ਟੈਸਟ ਕ੍ਰਿਕਟ ਦੇਖਣ ਦਾ ਬੜਾ ਮਜ਼ਾ ਆ ਰਿਹਾ ਹੈ, ਵੈਦਰ ਇਟਸ ਆਸਟ੍ਰੇਲੀਆ ਵਰਸਿਸ ਵੈਸਟ ਇੰਡੀਜ਼ ਜਾਂ ਇੰਡੀਆ ਵਰਸਿਸ ਇੰਗਲੈਂਡ ਹੋ ਰਿਹਾ। ਸੋ ਬੜਾ ਮਜ਼ਾ ਆ ਰਿਹਾ ਕ੍ਰਿਕਟ ਦੇਖਣ ਦਾ, ਇਹਦੀ ਵੀ ਗੱਲ ਕਰਾਂਗੇ ਔਰ ਹੋਰ ਕਾਫੀ ਸਾਰੀਆਂ ਖ਼ਬਰਾਂ ਵੀ ਸਾਡੇ ਕੋਲ ਮੌਜੂਦ ਨੇ। ਬਟ ਬਿਫੋਰ ਵੀ ਡੂ ਦੈਟ ਜੀ, ਮੈਂ ਰਿਕੁਐਸਟ ਕਰਾਂਗਾ ਸਰਾ ਜੀ, ਤੁਸੀਂ ਆਪਣੇ ਸਪੋਂਸਰ ਜ਼ਰੂਰ ਟੇਕ ਕੇਅਰ ਕਰ ਲਓ ਜੀ।
जी हमारे साथ रविंदर जसू जी जुड़े हुए राइट नाउ।
रविंदर जसू जी सत श्री अकाल सर, की हाल चाल है? ठीक है जी।
हां जी सत श्री अकाल जगदीप जी, तानू ते अपने श्रोता नू सब तो पहला
नंबर पहला ते मैं ही अनाउंस कर देना, तुहाडा 647-588-9794 नंबर नोट करो रविंदर जसू साहब दा, 6475889794। सब तो पहला तो जी तुसी अपनी सर्विसेज बारे दसो रविंदर जसू साहब, और ये दसो कि जेडे एडवाइजर ने उन्हां नू तुसी किद्दां मदद कर सकते हो कि वो सक्सेसफुल होण इंश्योरेंस इंडस्ट्री दे विच प्लीज।
हां जी जदों जी जिद्दां काफी समय तो असीं एडवरटाइजमेंट कर रहे हैगे आ, ते मैनू इंश्योरेंस इंडस्ट्री दे विच तकरीबन 14 साल हो गए इंश्योरेंस इंडस्ट्री दे विच, ते सारा कुछ असीं जानदे हैगे आ, बड़ा बड़ी डीपली एनालाइज किया है इंश्योरेंस इंडस्ट्री नू, ते इहदे विच एडवाइजर बड़ी जल्दी आउंदे आ ते बड़ी जल्दी चले जांदे हैगे आ, ते असीं उहनां दी हैल्प करदे आ उहनां नू सक्सेसफुल होण दे वास्ते। ਜਦੋਂ ਜੀ ਲਾਇਸੈਂਸ ਲੈਣਾ ਤੇ ਕੰਮ ਕਰਨਾ ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮੇਰੇ ਰਿਸ਼ਤੇਦਾਰ ਨੇ ਕਿਸੇ ਨੇ ਲਾਇਸੈਂਸ ਲਿਆ ਜਾਂ ਮੇਰੇ ਕਿਸੇ ਫਰੈਂਡ ਨੇ ਲਿਆ ਤਾਂ ਮੈਂ ਇਕਦਮ ਕਾਮਯਾਬ ਹੋ ਜਾਂਗਾ, ਨਹੀਂ ਉਹ ਇਹ ਚੀਜ਼ ਨਹੀਂ ਹੁੰਦੀ। ਉਹਦੇ ਵਾਸਤੇ ਤੁਹਾਨੂੰ ਕੁਛ ਇੱਕ ਗੱਲਾਂ ਦਾ ਬੜਾ ਧਿਆਨ ਰੱਖਣਾ ਪੈਂਦਾ। ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਕਿ ਅਸੀਂ ਜੁਆਇਨ ਕਿੱਥੇ ਕਰੀਏ, ਜਿੱਥੇ ਸਾਨੂੰ ਪੂਰੀ ਸਪੋਰਟ ਮਿਲੇ, ਜਿੱਥੇ ਸਾਨੂੰ ਹੱਥ ਫੜ ਕੇ ਸਾਨੂੰ ਕੰਮ ਕਰਨਾ ਸਿਖਾਇਆ ਜਾਵੇ, ਸਾਡੇ ਕੁਐਸਚਨਾਂ ਦੇ ਸਾਰੇ ਆਨਸਰ ਦਿੱਤੇ ਜਾਣ। ਤੇ ਦੂਸਰਾ ਟ੍ਰੇਨਿੰਗ, ਟ੍ਰੇਨਿੰਗ ਨਾਰਮਲੀ ਕੀ ਹੁੰਦਾ ਕਿ ਮਾਰਕੀਟ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਸਾਡੇ ਨਾਲ ਕਾਫੀ ਐਡਵਾਈਜ਼ਰਸ ਮਿਲਦੇ ਹੈਗੇ ਆ, ਤਾਂ ਉਹ ਟ੍ਰੇਨਿੰਗ ਸਿਰਫ ਪ੍ਰੋਡਕਟ ਬੇਸਡ ਹੀ ਗੱਲ ਕਰਦੇ ਹੈਗੇ ਆ, ਪ੍ਰਾਈਸ ਕੋਸਟ ਦੇ ਉੱਤੇ ਗੱਲ ਕਰਦੇ ਹੈਗੇ ਆ, ਉਹ ਕਦੀ ਕਲਾਇੰਟ ਬੇਸ ਦੀ ਗੱਲ ਨਹੀਂ ਕਰਦੇ। ਪਰਸਨੈਲਿਟੀ ਨੂੰ ਕਿੱਦਾਂ ਡਿਵੈਲਪ ਕੀਤਾ ਜਾਂਦਾ, ਆਪਣੀਆਂ ਸੇਲਸ ਸਕਿੱਲਸ ਨੂੰ ਕਿੱਦਾਂ ਤੁਸੀਂ ਇੰਪਰੂਵ ਕਰ ਸਕਦੇ ਹੈਗੇ, ਬਿਜ਼ਨਸ ਸਕਿੱਲਸ ਕਿੱਦਾਂ ਲਿਆਉਣੀਆਂ ਹੈਗੀਆਂ, ਆਨਲਾਈਨ ਪਲੇਟਫਾਰਮ ਨੂੰ ਕਿੱਦਾਂ ਪਰਫੈਕਟ ਵੇ ਚ ਯੂਜ਼ ਕਰਨਾ ਹੈਗਾ, ਇਹ ਸਾਰੀਆਂ ਟ੍ਰੇਨਿੰਗ ਹੁੰਦੀਆਂ ਜਿਹੜੀਆਂ ਅਸੀਂ ਆਪਣੇ ਆਫਿਸ ਤੋਂ ਦਿੰਦੇ ਹੈਗੇ ਆ। ਜੇ ਅਸੀਂ ਕੰਪਨੀ ਦੀ ਗੱਲ ਕਰੀਏ ਤਾਂ ਡਿਜਾਰਡਨ ਇੰਸ਼ੋਰੈਂਸ ਇੱਕ ਕਾਫੀ ਵੱਡੀ ਕੰਪਨੀ ਹੈਗੀ ਆ, ਡਿਜਾਰਡਨ ਫਾਈਨੈਂਸ਼ੀਅਲ ਇੰਸ਼ੋਰੈਂਸ ਇੰਡੀਪੈਂਡੈਂਟ ਨੈਟਵਰਕ ਅਸੀਂ ਕਹਿੰਦੇ ਹੈਗੇ ਆ, ਨਾਰਮਲੀ ਸ਼ੋਰਟ ਫਾਰਮ ਚ ਅਸੀਂ ਡਿਜਾਰਡਨ ਇੰਸ਼ੋਰੈਂਸ ਵੀ ਕਹਿ ਦਿੰਦੇ ਹੈਗੇ ਆ। ਡਿਜਾਰਡਨ ਇੱਕ ਕਾਫੀ ਵੱਡੀ ਕੰਪਨੀ ਹੈਗੀ ਹੈ ਜਿਹਦੇ ਨਾਲ ਤੁਸੀਂ ਬਾਕੀ ਸਾਰੀਆਂ ਕੰਪਨੀ ਮੇਜਰ ਕੰਪਨੀ ਜਿੰਨੀਆਂ ਮਾਰਕੀਟ ਚ ਹੈਗੀਆਂ ਉਹਨਾਂ ਦੇ ਨਾਲ ਡੀਲ ਕਰ ਸਕਦੇ ਆ। ਇਹ ਨਹੀਂ ਹੈਗਾ ਕਿ ਤੁਸੀਂ ਸਿਰਫ ਇੱਕੋ ਕੰਪਨੀ ਦੇ ਨਾਲ ਹੀ ਕੰਮ ਕਰਨਾ, ਡਿਜਾਰਡਨ ਦੇ ਕੋਲ ਆਪਣੇ ਕੋਲ ਵੀ ਕਾਫੀ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਫੈਮਿਲੀ ਪਲਾਨ ਹੋਵੇ ਜਾਂ ਬਿਜ਼ਨਸ ਪਲਾਨ ਹੋਵੇ ਜਾਂ ਟਰਮ ਜਾਂ ਪਰਮਾਨੈਂਟ ਇੰਸ਼ੋਰੈਂਸ ਦੀ ਗੱਲ ਕਰਦੇ ਹੋ ਤਾਂ ਕਾਫੀ ਅੱਛੇ ਪਲਾਨ, ਡਿਵੀਡੈਂਡ ਬੇਸਡ ਪਲਾਨ ਇਹਨਾਂ ਦੇ ਕੋਲ ਵੀ ਕਾਫੀ ਅੱਛੇ ਹੈਗੇ ਆ। ਲਾਈਫ ਕ੍ਰਿਟੀਕਲ ਦਾ ਕੋਂਬੋ ਬੜਾ ਜ਼ਬਰਦਸਤ ਹੈਗਾ ਇਹਨਾਂ ਦੇ ਕੋਲ, ਜਿਹੜਾ ਮਾਰਕੀਟ ਦੇ ਵਿੱਚ ਕਿਸੇ ਹੋਰ ਕੰਪਨੀ ਦੇ ਕੋਲ ਨਹੀਂ ਹੈਗਾ। ਜੇ ਆਪਾਂ ਮੁੱਕਦੀ ਗੱਲ ਕਰੀਏ ਤਾਂ ਇੱਕ ਇੱਦਾਂ ਦਾ ਪਲੇਟਫਾਰਮ ਹੈਗਾ, ਹਾਈਬ੍ਰਿਡ ਪਲੇਟਫਾਰਮ ਹੈਗਾ ਜਿਹਦੇ ਵਿੱਚ ਤੁਸੀਂ ਸਾਰੀਆਂ ਕੰਪਨੀ ਦੇ ਨਾਲ ਵੀ ਕੰਮ ਕਰ ਸਕਦੇ ਆ, ਟ੍ਰੇਨਿੰਗ ਵੀ ਤੁਹਾਨੂੰ ਵਧੀਆ ਮਿਲ ਰਹੀ ਹੈਗੀ ਆ, ਇਨਸੈਂਟਿਵ ਵੀ ਕੰਪਨੀ ਕਾਫੀ ਦਿੰਦੀ ਹੈ ਜਿਹਦੇ ਵਿੱਚ ਤੁਹਾਡਾ ਸੀਰਮ ਸਿਸਟਮ ਹੈਗਾ ਜਿਹਦੇ ਵਿੱਚ ਤੁਸੀਂ ਆਪਣੇ ਲੈਪਟਾਪ ਨੂੰ ਸਿਕਿਓਰ ਕਰ ਸਕਦੇ। ਕੰਪਲਾਈਂਸ ਦਾ ਬੜਾ ਇੰਪੋਰਟੈਂਟ ਹੈਗਾ, ਕੰਪਲਾਈਂਸ ਨੂੰ ਫੋਲੋ ਕਰਨਾ, ਤੇ ਅਸੀਂ ਕੰਪਲਾਈਂਸ ਦੇ ਉੱਤੇ ਕਾਫੀ ਧਿਆਨ ਦਿੰਦੇ ਹੈਗੇ ਆ। ਕੰਪਲਾਈਂਸ ਵੀ ਟੇਕਰ ਕਰਦੀ ਕੰਪਨੀ, ਕੰਪਲਾਈਂਸ ਦੇ ਬਾਰੇ ਵੀ ਤੁਹਾਨੂੰ ਟ੍ਰੇਨਿੰਗ ਹੁੰਦੀਆਂ ਹੈਗੀਆਂ। ਤੁਸੀਂ ਜਿਹੜੇ ਇਹਨਾਂ ਦੇ ਸ਼ਾਰਟ ਟ੍ਰਿਪਸ ਹੈਗੇ ਆ ਇਹਨਾਂ ਦੀਆਂ, ਜੇ ਤੁਸੀਂ ਸਰਟਨ ਆਪਣਾ ਅਮਾਊਂਟ ਆਫ ਬਿਜ਼ਨਸ ਕਰ ਲੈਂਦੇ ਹੈਗੇ ਆ ਤਾਂ ਕਾਨਫਰੰਸ ਦੇ ਉੱਤੇ ਜਾ ਸਕਦੇ ਆ, ਆਪਣੇ ਸਪੋਰਟਸ ਨੂੰ ਵੀ ਲੈ ਕੇ ਜਾ ਸਕਦੇ ਆ। ਜੋ ਵੀ ਇੱਕ ਐਡਵਾਈਜ਼ਰ ਨੂੰ ਸਟਾਰਟਿੰਗ ਦੇ ਵਿੱਚ ਚਾਹੀਦਾ ਜਾਂ ਤੁਸੀਂ ਆਲਰੇਡੀ ਕਿਸੇ ਹੋਰ MGA ਦੇ ਨਾਲ ਕੰਮ ਕਰ ਰਹੇ ਆ, MGA ਨੂੰ ਚੇਂਜ ਕਰਨਾ ਚਾਹੁੰਦੇ ਹੈਗੇ ਆ, ਇੱਕ ਚੰਗਾ ਪਲੇਟਫਾਰਮ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ। ਫੋਨ ਨੰਬਰ 6475887994, 6475889794। ਮੇਰੇ ਨਾਲ ਕੰਟੈਕਟ ਕਰੋ, ਅੱਧੇ ਘੰਟੇ ਦੀ ਮੁਲਾਕਾਤ ਕਰੋ, ਉਸ ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਕਿ ਮਾਰਕੀਟ ਕਿੱਦਾਂ ਕੰਮ ਕਰਦੀ ਹੈਗੀ ਆ, ਕਿੱਦਾਂ ਮਲਟੀ ਲੈਵਲ ਮਾਰਕੀਟਿੰਗ ਕੰਮ ਕਰਦੀ ਹੈਗੀ ਆ, ਕਿਸ ਤਰੀਕੇ ਦੇ ਨਾਲ ਤੁਸੀਂ ਅੱਜ ਇੰਡੀਪੈਂਡੈਂਟ ਬ੍ਰੋਕਰ ਦੀ ਤਰ੍ਹਾਂ ਤੁਸੀਂ ਕੰਮ ਕਰ ਸਕਦੇ ਆ, ਕਿਸ ਤਰੀਕੇ ਦੇ ਨਾਲ ਕੈਪਟਲ ਇਨਵਾਇਰਮੈਂਟ ਕੰਮ ਕਰਦਾ ਹੈਗਾ। ਮੁਲਾਕਾਤ ਦੀ ਕੋਈ ਕੋਸਟ ਨਹੀਂ ਹੈਗੀ, ਤੁਸੀਂ ਇੱਕ ਛੋਟੀ ਜਿਹੀ ਮੁਲਾਕਾਤ ਕਰੋ, ਹੋ ਸਕਦਾ ਹੈ ਮੁਲਾਕਾਤ ਜਿਹੜੀ ਆ ਤੁਹਾਡੀ ਲਾਈਫ ਚੇਂਜ ਕਰ ਦੇਵੇ। ਥੈਂਕ ਯੂ ਜੋਤੀ ਜੀ,
ਔਰ ਥੈਂਕ ਯੂ ਸੋ ਮਚ ਜੀ। ਔਰ ਰਵਿੰਦਰ ਜਸੂ ਉਹਨਾਂ ਦਾ ਨੰਬਰ ਨੋਟ ਕਰੋ, 6475887894, 6475889794। ਸਰ ਜਾਣ ਤੋਂ ਪਹਿਲਾਂ ਕੁਇਕਲੀ ਬਸ ਇਹ ਵੀ ਦੱਸ ਦੋ ਕਿ ਜਿਹੜੀ ਟਰੈਵਲ ਇੰਸ਼ੋਰੈਂਸ ਹੈਗੀ ਆ ਉਹ ਕਿੱਦਾਂ ਕੰਮ ਕਰਦੀ ਟਰੈਵਲ ਇੰਸ਼ੋਰੈਂਸ?
ਹਾਂਜੀ ਦੇਖੋ ਜੀ, ਟਰੈਵਲ ਇੰਸ਼ੋਰੈਂਸ ਜਿਹੜੀ ਹੈ ਨਾ, ਕਾਫੀ ਕੁਐਸਚਨ ਆਉਂਦੇ ਆ ਸਾਡੇ ਯੰਗ ਜਿਹੜੇ ਲੜਕੇ ਹੁਣ ਆਏ ਆ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹਨਾਂ ਨੇ ਇੱਥੇ ਆਉਣਾ ਹੈਗਾ, ਤਾਂ ਜਾਂ ਜਿਹੜੇ ਬੰਦੇ ਇੱਥੋਂ ਇੰਡੀਆ ਤੋਂ ਇੰਡੀਆ ਨੂੰ ਜਾਂਦੇ ਹੈਗੇ, ਕੈਨੇਡੀਅਨ ਹੈਗੇ ਆ, ਤਿੰਨ ਤਰ੍ਹਾਂ ਦੇ ਪਲਾਨ ਹੈਗੇ ਜਿਹੜੇ ਟਰੈਵਲ ਇੰਸ਼ੋਰੈਂਸ ਦੇ ਵਿੱਚ। ਸਭ ਤੋਂ ਪਹਿਲਾ ਪਲਾਨ ਇਹ ਹੁੰਦਾ ਤੇ ਤੁਸੀਂ ਜਿਹੜੇ ਟਰੈਵਲਰ ਕੈਨੇਡੀਅਨ ਜਿਹੜੇ ਅਸੀਂ ਕੈਨੇਡਾ ਚ ਰਹਿੰਦੇ ਹਾਂ ਬਾਹਰ ਜਾਂਦੇ ਹੈਗੇ ਹਾਂ, ਇੱਕ ਪਲਾਨ ਉਹ ਹੈਗਾ ਉਹ ਤੁਸੀਂ ਉਹਦੇ ਵਾਸਤੇ ਤੁਸੀਂ ਕਿੰਨੇ ਦੀ ਕਵਰੇਜ ਹੈਗੀ ਆ, ਨੋਰਮਲੀ 10 million ਦੀ ਹੁੰਦੀ ਆ, ਕੁਛ ਕੰਪਨੀਆਂ 5 million ਦੀ ਕਵਰੇਜ ਵੀ ਕਰ ਦਿੰਦੀਆਂ ਹੈਗੀਆਂ, ਉਹ ਬੜਾ ਇੰਪੋਰਟੈਂਟ ਹੈਗਾ। ਜੇ ਤੁਸੀਂ USA ਜਾਂਦੇ ਹੈਗੇ ਤਾਂ USA ਜਿਹੜਾ ਮੈਡੀਕਲ ਦਾ ਖਰਚਾ ਬਹੁਤ ਜ਼ਿਆਦਾ ਹੈਗਾ, ਲੱਖਾਂ ਡਾਲਰ ਲੱਗ ਜਾਂਦੇ ਹੈਗੇ ਆ, ਇਸ ਕਰਕੇ ਅਸੀਂ ਰਿਕਮੈਂਡ ਕਰਦੇ ਕਿ ਤੁਸੀਂ ਜ਼ਰੂਰ ਆਪਣੀ ਜਿਹੜੀ ਇੰਸ਼ੋਰੈਂਸ ਆ ਉਹ ਜ਼ਰੂਰ ਲੈ ਕੇ ਬਾਹਰ ਜਾਓ। ਸੈਕਿੰਡ ਨੰਬਰ ਤੇ ਹੁੰਦੀ ਤੁਹਾਡੀ ਵਿਜ਼ਿਟ ਟੂ ਕੈਨੇਡਾ, ਤੁਸੀਂ ਜਿਹੜੇ ਵੀ ਵਿਜ਼ਿਟ, ਚਾਹੇ ਤੁਸੀਂ ਇੰਗਲੈਂਡ ਰਹਿੰਦੇ ਆ, ਚਾਹੇ ਤੁਸੀਂ ਇੰਡੀਆ ਰਹਿੰਦੇ ਆ, ਚਾਹੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਰਹਿੰਦੇ ਆ, ਉਹ ਕੰਟਰੀ ਤੋਂ ਜਦੋਂ ਤੁਸੀਂ ਕੈਨੇਡਾ ਆਉਂਦੇ ਹੈਗੇ ਆ ਤਾਂ ਤੁਹਾਨੂੰ ਇੱਕ ਇੰਸ਼ੋਰੈਂਸ ਜਿਹੜੀ ਤੁਹਾਡਾ ਮੈਡੀਕਲ ਕੋਸਟ ਜਿਹੜੀ ਹੈਗੀ ਤੁਹਾਡੀ ਬਹੁਤ ਐਕਸਪੈਂਸਿਵ ਹੈਗੀ ਕੈਨੇਡਾ ਦੇ ਵਿੱਚ ਵਿਜ਼ਿਟਰ ਦੇ ਵਾਸਤੇ। ਅਸੀਂ ਤਾਂ ਚਲੋ ਹੈਲਥ ਕਾਰਡ ਯੂਜ ਕਰ ਲੈਂਦੇ ਹੈਗੇ, ਪਰ ਜਿਹੜੇ ਲੋਕ ਬਾਹਰੋਂ ਇੱਥੇ ਆਉਂਦੇ ਹੈਗੇ ਆ ਉਹਦਾ ਰੋਜ਼ ਦਾ ਤਕਰੀਬਨ $2,500 ਦਾ ਰੋਜ਼ ਦਾ ਇੱਕ ਰੂਮ ਦਾ ਖਰਚਾ ਹੈਗਾ, ਜਿਹੜਾ ਹਾਸਪਿਟਲ ਆ ਜੇ ਅਸੀਂ ਗੱਲ ਕਰੀਏ। ਉਹਦੇ ਵਿੱਚ ਵੀ ਕਾਫੀ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਤੁਸੀਂ ਪ੍ਰੀ ਵਿਜ਼ਟਿੰਗ ਕੰਡੀਸ਼ਨ ਕਵਰ ਕਰਾਉਣੀ ਕਿ ਨਹੀਂ ਕਰਾਉਣੀ, ਜੇ ਨਹੀਂ ਕਰਾਉਂਦੇ ਤਾਂ ਉਸ ਕੇਸ ਦੇ ਵਿੱਚ ਕੰਪਨੀ ਤੁਹਾਨੂੰ ਪ੍ਰੀ ਵਿਜ਼ਟਿੰਗ ਕੰਡੀਸ਼ਨ ਦੇ ਵਿੱਚ ਤੁਹਾਨੂੰ ਕੁਛ ਨਹੀਂ ਦਿੰਦੀ। ਜੇ ਤੁਸੀਂ ਪ੍ਰੀ ਵਿਜ਼ਟਿੰਗ ਕੰਡੀਸ਼ਨ ਕਰਾਉਂਦੇ ਆ ਤਾਂ ਉਸ ਕੇਸ ਦੇ ਵਿੱਚ ਕੰਪਨੀ ਜਿਹੜੀ ਤੁਹਾਡੇ ਕਲੇਮ ਨੂੰ ਓਨਰ ਕਰ ਦਿੰਦੀ ਹੈ। ਕਾਫੀ ਲੂਪ ਪੂਲਸ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ, ਉਹਨਾਂ ਬੈਠ ਕੇ ਤੁਸੀਂ ਇੱਕ ਐਡਵਾਈਜ਼ਰ ਦੇ ਨਾਲ ਗੱਲ ਕਰੋ। ਤੀਜਾ ਪਲਾਨ ਹੁੰਦਾ ਸਟੂਡੈਂਟ ਪਲਾਨ। ਸਟੂਡੈਂਟ ਪਲਾਨ ਕਈ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਦਾ ਜਿਹੜਾ ਹੈਗਾ ਪਲਾਨ ਜਿਹੜਾ ਤੁਹਾਡੀ ਫੀਸ ਦੇ ਵਿੱਚ ਹੀ ਕਵਰ ਕੀਤਾ ਹੁੰਦਾ। ਜਦੋਂ ਤੁਸੀਂ ਆਪਣੇ ਕਾਲਜ ਦੇ ਵਿੱਚ ਜਾਂਦੇ ਹੈਗੇ ਤਾਂ ਤੁਹਾਡੀ ਆਲਰੇਡੀ ਫੀਸ ਦੇ ਵਿੱਚ ਇੰਕਲੂਡਡ ਹੁੰਦਾ, ਪਰ ਕੁਛ ਇੱਕ ਪ੍ਰਾਈਵੇਟ ਜਿਹੜੇ ਕਾਲਜਸ ਹੈਗੇ ਆ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਆਪਣਾ ਸੈਪਰੇਟ ਇੱਕ ਸਟੂਡੈਂਟ ਪਲਾਨ ਲਾਓ, ਨਹੀਂ ਤਾਂ ਉਹ ਤੁਹਾਨੂੰ ਇੱਥੇ ਇਸ਼ੂ ਆ ਜਾਂਦਾ ਹੈਗਾ। ਤੇ ਇਸ ਕਰਕੇ ਜੇ ਤੁਸੀਂ ਕੋਈ ਸੈਪਰੇਟ ਸਟੂਡੈਂਟ ਐਮਰਜੈਂਸੀ ਪਲਾਨ ਲੈਣਾ ਚਾਹੁੰਦੇ ਆ ਤੁਸੀਂ ਤਾਂ ਮੈਨੂੰ ਕੰਟੈਕਟ ਕਰ ਸਕਦੇ ਆ। ਤਿੰਨੇ ਹੀ ਪਲਾਨ, ਚਾਹੇ ਵਿਜ਼ਟਰ ਟੂ ਕੈਨੇਡਾ ਹੋਵੇ, ਚਾਹੇ ਟਰੈਵਲਿੰਗ ਕੈਨੇਡੀਅਨਸ ਹੋਵੇ, ਜਾਂ ਸਟੂਡੈਂਟ ਪਲਾਨ ਦੇ ਬਾਰੇ, ਤਿੰਨੇ ਪਲਾਨ ਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ। ਫੋਨ ਨੰਬਰ 6478897946 6478897994 Thank you, Jadhvi ji.
Thank you. Bahut bahut shukriya ji, and we wish you all the best. Thank you, ji. Thank you.
You too.
Thank you. Aur ruk karde hain assi sidha headlines part 3-1. ਵੱਡੀ ਖਬਰ ਤੁਹਾਡੇ ਨਾਲ ਅਸੀਂ ਇੰਡੀਆ ਤੋਂ ਸਾਂਝੀ ਕਰ ਰਹੇ ਹੈਗੇ ਆ, ਜਿੱਥੇ ਕਿ ਇੰਡੀਆ ਦੇ ਵਿੱਚ ਇੰਡੀਆ ਦੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਹੋਣਾ ਨੇ ਅੰਤਰਿਮ ਬਜਟ ਜਿਹੜਾ ਉਹ ਪੇਸ਼ ਕੀਤਾ। ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰ ਦਈਏ ਕਿ ਟੈਕਸ ਸਲੈਬ ਦੇ ਉੱਤੇ ਕੋਈ ਵੀ ਜ਼ਿਆਦਾ ਬਦਲਾਅ ਜਿਹੜਾ ਨਹੀਂ ਕੀਤਾ ਗਿਆ। ਇੰਡੀਆ ਦੇ ਵੱਲੋਂ ਬਜਟ ਪੇਸ਼ ਕਰਦਿਆਂ ਜਿਹੜੇ ਨਿਰਮਲਾ ਸੀਤਾਰਮਨ ਜੀ, ਉਨ੍ਹਾਂ ਨੇ ਕਿਹਾ ਹੈ ਕਿ 2047 ਤੱਕ ਇੰਡੀਆ ਇੱਕ ਡਿਵੈਲਪਡ ਕੰਟਰੀ ਜਿਹੜਾ ਬਣ ਜਾਏਗਾ। ਉਸੇ ਮਿਸ਼ਨ ਨੂੰ ਲੈ ਕੇ ਇੰਡੀਆ ਦੀ ਜਿਹੜੀ ਸਰਕਾਰ ਹੈ ਉਹ ਇਸ ਸਮੇਂ ਜਿਹੜਾ ਉਹ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਹੋਰ ਪਾਲਿਸੀਜ਼ ਦੇ ਵਿੱਚ ਤਬਦੀਲੀ ਕੀਤੀ ਜਾਏਗੀ। ਇੰਡੀਆ ਇਨਫਰਾਸਟ੍ਰਕਚਰ ਦੇ ਉੱਤੇ ਕਾਫੀ ਜ਼ਿਆਦਾ ਜ਼ੋਰ ਦੇ ਰਿਹਾ। ਇੰਡੀਆ ਦੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਬਜਟ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਰੱਖੀਆਂ ਗਈਆਂ
ਨੇ।
ਔਰ ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇੰਡੀਆ ਦੇ ਫਾਈਨੈਂਸ ਮਿਨਿਸਟਰ ਤੋਂ ਇਲਾਵਾ ਇੰਡੀਆ ਦੇ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ, ਉਨ੍ਹਾਂ ਦੇ ਵੀ ਬਿਆਨ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੱਖ ਵੱਖ ਓਪੋਜੀਸ਼ਨ ਦੇ ਵੀ ਬਿਆਨ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਓਪੋਜੀਸ਼ਨ ਨੇ ਇਸ ਦੇ ਉੱਤੇ ਬੜਾ ਸਵਾਲ ਖੜਾ ਕੀਤਾ ਹੈ। ਪੀ ਚਿਦੰਬਰਮ ਸਾਹਿਬ ਨੇ ਕਿਹਾ ਹੈ ਕਿ ਬਜਟ ਜਿਹੜਾ ਜ਼ਿਆਦਾ ਚੰਗਾ ਨਹੀਂ ਹੈ। ਸੋ ਹਰੇਕ ਨੇ ਆਪਣੇ ਆਪਣੇ ਵਿਚਾਰ ਜਿਹੜੇ ਨੇ ਇਸ ਮੁੱਦੇ ਤੇ ਦਿੱਤੇ ਨੇ। ਸੋ ਕੀ ਕਹਿ ਰਹੇ ਨੇ ਵੱਖਰੇ ਵੱਖਰੇ ਮਿਨਿਸਟਰ ਜਿਹੜਾ ਉਹ ਵੀ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਦਈਏ। ਨਿਰਮਲਾ ਸੀਤਾਰਮਨ ਹੋਣਾ ਦੇ ਬਿਆਨ ਤੁਸੀਂ ਪਹਿਲਾਂ ਸੁਣੋਗੇ।
It's been announced and we are taking it forward. This is a project which has long-term implications for the entire region up to Europe. We will be consulting and taking it in all its contours. In your budget speech, you mentioned about the India, Middle East, Europe economic corridor. So given the fact that there are conflicts in the Middle East region, so is the project still on track? And also, when the French president was here, was there any discussion on the corridor? Well, it's been announced and we are taking it forward. Yes, there is significant disturbance in the Red Sea area and the Middle East, but this is a project which has long-term implications for the entire region up to Europe, because it also includes Europe. So yes, we will be taking this project forward. We will be consulting and taking it in all its contours. And the number of families. Rooftop solarization and Muft Bijli. Through rooftop solarization, 1 crore households will be enabled to obtain up to 300 units free electricity every month. This scheme follows the resolve of Honorable Prime Minister on the historic day of consecration of Sri Ram Mandir in Ayodhya. Following benefits are expected. Savings up to 15,000 to 18,000 rupees annually for households from free solar electricity and selling the surplus to the distribution companies. Charging of electric vehicles. Entrepreneurship opportunities for a large number of vendors for supply and installation. Employment opportunities for the youth with technical skills in manufacturing, installation and maintenance.
Yuva ho, innovation hai, startup India, mudra loan, har cheez ke liye jo hai labh diya gaya hai.
Ki hum duniya ka sabse confident desh ban gaye hain aarthik vyavastha ke mamle mein bhi.
Aane wale dino mein jab hum vikasit Bharat ki or badh rahe hain, ye budget उसके लिए एक बहुत बड़ा स्टेपिंग स्टोन है.
देखिए इंटरिम बजट है और निर्मला जी ने कह भी दिया कि फुल बजट हम अपना पेश करेंगे, तो अपना बजट जो है वो एक सीक्वेंस में चल रहा है और वो सीक्वेंस है कि पिछले 10 सालों में सीढ़ी दर सीढ़ी हम लोग ऊपर चढ़ रहे हैं, चाहे वो युवा हो, चाहे वल्नरेबल सेक्शंस हो समाज के, चाहे महिलाएं हो, चाहे किसान हो, हर एक के लिए हमने लगातार काम किया है और वो इस बजट में रिफ्लेक्ट हो रहा है.
बीजेपी के कैबिनेट मिनिस्टर्स ने भी जिससे काफी तारीफ की थी, हूं जरा कांग्रेस वाल रुख करते हैं. कांग्रेस ने कहा है कि नहीं है बजट ठीक नहीं हैगा और कांग्रेस वालों उन्होंने जिहड़े स्पोक्सपर्सन ने सुप्रिया श्रीनेते ने मोदी साहब दे सरकार दे उते और इस बजट दे उते कई तरह दे सवाल खड़े किते ने.
हर बजट का एक परिवेश होता है, हर बजट का एक माहौल होता है और वही परिवेश बजट कैसे बनना चाहिए, उसकी क्या प्राथमिकताएं होनी चाहिए उसको निर्धारित करता है. इस बजट के पहले देश में व्यापक रूप से छाई हुई बेरोजगारी, महंगाई, आर्थिक असमानता, ग्रामीण अर्थव्यवस्था जो पूरी तरह से ठप हो चुकी है, वेतन जो निरंतर कम हो रहा है, रूरल डिमांड जो डिप हो गई है वो थी और यही सरकार की प्राथमिकताएं होनी चाहिए थी. लेकिन जबानी जमा खर्च तो विकसित भारत में बहुत किया गया, असलियत सरकार के खुद के आंकड़े, बजट के खुद के आंकड़े बयां कर रहे हैं. विकसित भारत करेंगे कैसे होगा भारत विकसित? कृषि पर, शिक्षा पर, स्वास्थ्य पर, सामाजिक कल्याण पर जो इस साल का बजट था उससे भी कम खर्च करने का काम इस सरकार ने किया है. शिक्षा पर, स्वास्थ्य पर, सामाजिक कल्याण पर, कृषि पर कम खर्च करके उस पर कटौती करके उस पर कैंची चला के आप विकसित भारत बनाएंगे? चलिए अगले वर्ष की बात करते हैं. इस वर्ष सरकार ने रक्षा पर, फूड सब्सिडी पर, फर्टिलाइजर सब्सिडी पर, खाद और खाद्य सुरक्षा के लिए जो पैसा खर्च किया अगले साल उसमें कटौती कर दी गई. ये विकसित भारत बनने की बातें हो रही है. अब आगे की बात करते हैं. सरकार ने बहुत बड़ी बड़ी डींगे हाकी लेकिन जो रूरल अर्थव्यवस्था है, जो ग्रामीण अर्थव्यवस्था है वो पूरी तरह से चरमरा चुकी है. वेतन और आय लगातार गिर रहे हैं, वहां पर डिमांड पूरी तरह से ठप हो गई है, इसलिए कंजम्पशन खत्म हो गया इकोनॉमी में. इकोनॉमी में कंजम्पशन आधा हो गया बनस्पत पिछले साल ही, लेकिन उसके बाद में कोई चिंता नहीं. लेकिन सरकार के आंकड़े दिखाते हैं कि दिक्कत और समस्या कितनी भयावह है. सरकार ने इस साल मनरेगा का बजट 60,000 करोड़ रुपए रखा था, खर्चा करना पड़ा 86,000 करोड़. 15.5 करोड़ से ज्यादा लोगों ने मनरेगा में रजिस्टर किया क्योंकि उनकी या तो शहरी नौकरियां या गांव में रूरल क्षेत्र में जो नौकरियां थी वो चली गई.
डिटेल रिपोर्ट तुसी चैनल वाइज उत्ते देख सकोगे. इस तो बाद पंजाब वाल रुख करते हैं. पंजाब दे चीफ मिनिस्टर भगवंत मान साहब ने कहा है कि ट्रैवल एजेंट जिहड़े ने जिहड़े कोई धोखे वगैरह करते ने उन्होंने वास्ते भगवंत मान साहब वालों वड्डा ऐलान जिहड़ा वह किया गया.
जवान नौजवान जिहड़े ने पैसे फसा के बह जान पर एक कानूनी काम है ना, कानून मुताबिक कार्रवाई होगी ना. इतने अपने हम तो है ना कानून कि कतल करता तो उन्होंने दूजे ने भी चौंक खड़ा के गोली मार दो, जे किसी ने चोरी कर ली हाथ बढ़ दो, जे कोई क्राइम करके भाजी के लत्ता मार दो, ये तो है नहीं ना, अपने कानून मुताबिक है ना. हाँ ट्रैवल एजेंटा बारे मैं जरूर कहूंगा, थोड़ा जा चल रहा है अजकल गल कोई ट्रैवल एजेंटा, सब तो वध ट्रैवल एजेंटा के विरुद्ध जे खड़ा होया कोई बतौर एम पी ਪਾਰਲੀਮੈਂਟ ਚ ਮੈਂ ਬੋਲਦਾ ਸੀ, ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ, ਕਿਸੇ ਨੂੰ ਮਲੇਸ਼ੀਆ ਚੋਂ, ਕਿਸੇ ਨੂੰ ਸਿੰਗਾਪੁਰ ਚੋਂ, ਅਰਮੀਨੀਆ ਚੋਂ, ਲੀਬੀਆ ਚੋਂ ਮੈਂ ਕੱਢ ਕੇ ਲਿਆ। ਔਰ ਸੁਸ਼ਮਾ ਸਵਰਾਜ ਨੂੰ ਕਹਿੰਦਾ ਸੀ ਇਹ ਟਰੈਵਲ ਏਜੰਟ ਛੱਡ ਲਏ ਜੀ, ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਬਹਿ ਜਾਣ, ਪਰ ਇੱਕ ਕਾਨੂੰਨੀ ਕੰਮ ਹੈ ਨਾ, ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨੀ ਨਾ ਕਾਨੂੰਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ ਖੜਾ ਕੇ ਗੋਲੀ ਮਾਰ ਦਿਓ, ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੱਢ ਦਿਓ।
ਔਰ ਹੁਣ ਅਸੀਂ ਗੱਲ ਕਰਦੇ ਹਾਂ ਐਜੂਕੇਸ਼ਨ ਦੇ ਬਾਰੇ, ਸਿਕਸ਼ਾ ਦੇ ਬਾਰੇ, ਜਿਹੜਾ ਕਾਫੀ ਵਿਚਾਰ ਵਟਾਂਦਰੇ ਹੋਏ ਐਜੂਕੇਸ਼ਨ ਕਨਕਲੇਵ ਦੇ ਇਸ ਮੌਕੇ ਦੇ ਉੱਤੇ। ਸਿਕਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ, ਉਹਨਾਂ ਨੇ ਵੀ ਆਪਣੇ ਵਿਚਾਰ ਇਸ ਮੌਕੇ ਦੇ ਉੱਤੇ ਰੱਖੇ ਨੇ।
ਪੁਰਾਣੇ ਜ਼ਮਾਨੇ 'ਚ ਅਸੀਂ ਵੀ ਸੁਣਦੇ ਬਜ਼ੁਰਗਾਂ ਤੋਂ ਕਿ ਸਾਡੀ ਤਾਂ ਛੁੱਟੀ ਵੱਜਦੀ ਸੀ ਜੇ ਇਹ ਕੰਮ ਨਾ ਕਰਕੇ ਆਓ, ਪਰ ਦੈਟ ਇਜ਼ ਤੁਸੀਂ ਉਹਨੂੰ ਨਹੀਂ ਕਰ ਸਕਦੇ। ਇਹ ਬਦਲਿਆ ਹੋਇਆ ਜ਼ਮਾਨਾ ਤੁਸੀਂ ਹੁਣ ਵੀ ਦੇਖਦੇ ਹੋ, ਆਏ ਜਾਣੀ ਕਦੇ ਕਦੇ ਵੀਡੀਓਜ਼ ਆਉਂਦੀਆਂ ਰਹਿੰਦੀਆਂ ਤੁਹਾਡੇ ਕੋਲ ਵੀ ਆਉਂਦੀਆਂ, ਜਿੱਥੇ ਮੈਂ ਉਹਨਾਂ ਵੀਡੀਓ 'ਚ ਜਦੋਂ ਕਾਰਵਾਈ ਕਰਦੇ ਤਾਂ ਪਤਾ ਲੱਗਦਾ ਪੇਰੈਂਟਸ ਕਹਿੰਦੇ ਜੀ ਅਸੀਂ ਤਾਂ ਆਪ ਟੀਚਰ ਨੂੰ ਕਿਹਾ ਸੀ ਕਿ ਜੀ ਸਾਡਾ ਮੈਂ, ਅਸੀਂ ਤਾਂ ਆਪ ਜਿੰਨੇ ਵੀ ਪਿਛਲੇ ਪੰਜ ਛੇ ਮਹੀਨੇ ਸਾਲ 'ਚ ਇੱਦਾਂ ਦੇ ਕੇਸ ਹੋਏ ਆ,
ਬਿਲਕੁਲ
ਸਾਰੇ ਕੇਸਾਂ ਦੇ ਵਿੱਚ ਪੇਰੈਂਟਸ ਨੇ ਬਿਆਨ ਦਿੱਤਾ ਵੀ ਅਸੀਂ ਟੀਚਰ ਨੂੰ ਰਿਕੁਐਸਟ ਕੀਤੀ ਸੀ। ਬਟ ਸੈਡਲੀ ਤੁਸੀਂ ਬੱਚੇ ਮਾਸੂਮ ਨੇ, ਬੱਚੇ ਬਹੁਤ ਪਿਆਰੇ ਨੇ, ਬੱਚੇ ਬਹੁਤ ਪਿਆਰੇ ਨੇ, ਇਹ ਉਹਨਾਂ ਦਾ ਸੁਭਾਅ ਹੈ। ਤੁਸੀਂ ਉਹਨਾਂ ਨੂੰ ਡਰ ਕੇ, ਇਹ ਕੋਈ ਤਰੀਕਾ ਨਹੀਂ ਹੈ, ਤੁਹਾਨੂੰ ਉਸ ਬੱਚੇ ਨੂੰ ਸਮਝਣਾ ਪੈਣਾ, ਉਸ ਬੱਚੇ ਨੂੰ ਸਮਝ ਕੇ ਉਸ ਬੱਚੇ ਦਾ ਦਿਲ ਜਿੱਤ ਕੇ ਤੁਹਾਨੂੰ ਵਿਦਿਆ ਦੇਣੀ ਪੈਣੀ ਹੈ। ਤੁਸੀਂ ਦੇਖੋ ਇਹ ਕੋਈ ਤਾਲੀਬਾਨੀ ਮੁਲਕ ਨਹੀਂ ਹੈ, ਤੁਹਾਨੂੰ ਉਸ ਬੱਚੇ ਨੂੰ ਯਕੀਨ, ਹੁਣ ਜਦੋਂ ਨਾ ਕੀ ਇਹ ਕੰਫਰਟੇਬਲ ਨਹੀਂ ਹੈ, ਮੈਂ ਇੱਕ ਗੱਲ ਦਿਆਂ, ਮੈਂ ਹੁਣ ਸਮਝਦਾ, ਅਸੀਂ ਬੱਚੇ ਨੂੰ ਕਹਿੰਦੇ ਹਾਂ ਤੂੰ ਇਹ ਫਲਾਨੀ ਕਿਤਾਬ ਪੜ੍ਹ, ਇੰਗਲਿਸ਼ ਦਾ ਨੋਵਲ ਬਹੁਤ ਸ਼ਾਨਦਾਰ ਹੈ, ਪੰਜਾਬੀ ਦਾ ਬਹੁਤ ਸ਼ਾਨਦਾਰ, ਤੁਸੀਂ ਉਹਨੂੰ ਪੜ੍ਹਨਾ ਸਿਖਾਓ, ਤੁਸੀਂ ਉਹਨੂੰ ਉਸ ਭਾਸ਼ਾ ਦੇ ਵਿੱਚ ਸਕਸ਼ਮ ਸਿਖਾਓ। ਅਗਰ ਉਹ ਇੰਗਲਿਸ਼ ਕੰਫਰਟੇਬਲ ਹੋ ਜੂਗਾ, ਮੈਂ ਦਾਅਵੇ ਨਾਲ ਕਹਿੰਦਾ ਉਹ ਜ਼ਿੰਦਗੀ ਦੇ ਵਿੱਚ ਆਪਣੇ ਆਪ ਸ਼ੇਕਸਪੀਅਰ ਪੜ੍ਹ ਦੂਗਾ, ਅਗਰ ਉਹ ਪੰਜਾਬੀ ਦੇ ਵਿੱਚ ਕੰਫਰਟੇਬਲ ਹੋ ਜੂਗਾ, ਉਹ ਨਾਨਕ ਸਿੰਘ ਪੜ੍ਹ ਦੂਗਾ। ਅੱਜ ਕੀ ਹੈ, ਜਦੋਂ ਉਹਨੂੰ ਤੁਸੀਂ ਸਕਸ਼ਮ ਨਹੀਂ ਬਣਾ ਰਹੇ, ਉਹਨੂੰ ਡਰ ਲੱਗਦਾ ਵਿਦਿਆ ਤੋਂ। ਮੈਂ ਇਸੀ ਪੁਆਇੰਟ,
ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਖੇਡ ਸਮਾਚਾਰ ਦੇ ਵਿੱਚ। ਇੰਡੀਆ ਔਰ ਇੰਗਲੈਂਡ ਦੇ ਵਿੱਚ ਅੱਜ ਰਾਤ ਟੋਰਾਂਟੋ ਔਰ ਨਿਊਯਾਰਕ ਟਾਈਮ ਦੇ ਮੁਤਾਬਿਕ 11 ਵਜੇ ਜਿਹੜਾ ਹੈ ਉਹ ਦੂਸਰਾ ਟੈਸਟ ਮੈਚ ਖੇਡਿਆ ਜਾਏਗਾ। ਯਾਦ ਰਹੇ ਕਿ ਭਾਰਤੀ ਕ੍ਰਿਕਟ ਟੀਮ ਪਹਿਲਾਂ ਟੈਸਟ ਮੈਚ ਇੰਗਲੈਂਡ ਤੋਂ ਹਾਰ ਚੁੱਕੀ ਹੈਗੀ ਹੈ। ਦੂਸਰੇ ਟੈਸਟ ਮੈਚ ਦੇ ਵਿੱਚ ਵੀ ਅੱਜ ਕਾਫੀ ਜ਼ਿਆਦਾ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਨਜ਼ਰ ਆ ਰਹੀਆਂ ਨੇ। ਅਸੀਂ ਦੱਸ ਦਈਏ ਕਿ ਜੇ ਅਸੀਂ ਗੱਲ ਕਰੀਏ ਕਿ ਵਿਰਾਟ ਕੋਹਲੀ ਜਿਹੜੇ ਆ ਉਹ ਪਹਿਲਾਂ ਹੀ ਇਸ ਪਹਿਲੇ ਦੋ ਟੈਸਟ ਮੈਚ ਵਾਸਤੇ ਅਵੇਲੇਬਲ ਨਹੀਂ ਸੀਗੇ, ਔਰ ਪਿਛਲੇ ਮੈਚ ਦੇ ਵਿੱਚ ਓਲੀ ਪੋਪ ਨੇ ਜੋ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਬੱਲੇਬਾਜ਼ੀ ਦੇ ਵਿੱਚ, ਔਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਸੋ ਉਹਨੂੰ ਕਿਸ ਤਰ੍ਹਾਂ ਦੇਖਦੀ ਹੈ ਇੰਡੀਅਨ ਟੀਮ। ਅਸੀਂ ਜਿਹੜਾ ਦੇਖ ਲੈਂਦੇ ਹਾਂ ਕਿ ਪਲੇਇੰਗ 11 ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਕਪਤਾਨ ਰੋਹਿਤ ਸ਼ਰਮਾ ਓਪਨਿੰਗ ਕਰਨਗੇ ਅੱਜ ਦੁਬਾਰਾ ਤੋਂ, ਔਰ ਓਪਨ ਦੇ ਵਿੱਚ ਉਹਨਾਂ ਦਾ ਸਾਥ ਦੇਣਗੇ ਯਸ਼ਵੀ ਜੈਸਵਾਲ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਵਨ ਡਾਊਨ ਦੇ ਉੱਤੇ ਨਜ਼ਰ ਆ ਰਹੇ ਨੇ, ਸ਼੍ਰੇਯਸ ਅਯਰ ਜਿਹੜੇ ਨੇ ਉਹ ਟੂ ਡਾਊਨ ਦੇ ਉੱਤੇ ਹੋ ਸਕਦੇ ਨੇ, ਰਜਤ ਪਾਤੀਦਾਰ ਨੂੰ ਮੌਕਾ ਮਿਲੇਗਾ ਸ਼ਾਇਦ ਉਸ ਤੋਂ ਬਾਅਦ 3 ਡਾਊਨ ਦਾ, ਔਰ ਅਕਸ਼ਰ ਪਟੇਲ ਨੂੰ ਵਧੀਆ ਪ੍ਰਦਰਸ਼ਨ ਕਰਨਾ ਪਏਗਾ। ਵਿਕਟ ਕੀਪਰ ਇੰਡੀਆ ਕੋਲ ਕੇ ਐਸ ਭਰਤ ਹੀ ਹੋਣਗੇ, ਔਰ ਜੇ ਗੇਂਦਬਾਜ਼ੀ ਦਾ ਡਿਪਾਰਟਮੈਂਟ ਦੇਖੀਏ ਤੇ ਉਹਦੇ ਵਿੱਚ ਦੋ ਸਪਿਨਰ ਮੋਸਟ ਲਾਈਕਲੀ ਹੋਣਗੇ, ਆਰ ਅਸ਼ਵਿਨ ਤੇ ਕੁਲਦੀਪ ਯਾਦਵ, ਤੇ ਦੋ ਫਾਸਟ ਬਾਲਰ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ, ਇਹਨਾਂ ਨੂੰ ਮੌਕਾ ਮਿਲੇਗਾ। ਇੱਥੇ ਅਸੀਂ ਦੱਸ ਦਈਏ ਕਿ ਇੰਗਲੈਂਡ ਦੀ ਰਣਨੀਤੀ ਕੀ ਹੋਏਗੀ। ਇੰਗਲੈਂਡ ਦੁਬਾਰਾ ਤੋਂ 3-1 ਦਾ ਕੋਂਬੀਨੇਸ਼ਨ ਜਿਹੜਾ ਉਹ ਲਿਆਂਦਾ ਨਜ਼ਰ ਆ ਰਿਹਾ ਹੈਗਾ, ਸੋ ਇੰਗਲੈਂਡ ਹੈਵਲੀ ਰਿਲਾਇੰਟ ਹੋਏਗਾ ਜੇਮਸ ਐਂਡਰਸਨ ਦੇ ਉੱਤੇ, ਔਰ ਸ਼ੋਏਬ ਬਸੀਰ ਜਿਹੜੇ ਨੇ ਉਹ ਟੀਮ ਦੇ ਵਿੱਚ ਵਾਪਸੀ ਕਰ ਰਹੇ ਨੇ। ਟੌਮ ਹਾਰਟਲੇ ਪਿਛਲੇ ਮੈਚ ਉਹਨੇ ਬੜੀ ਸ਼ਾਨਦਾਰ ਗੇਂਦਬਾਜ਼ੀ ਕੀਤੀ, ਇਸ ਤੋਂ ਇਲਾਵਾ ਰਿਹਾਨ ਅਹਿਮਦ ਵੀ ਨੇ। ਬੱਲੇਬਾਜ਼ੀ ਦੀ ਗੱਲ ਕਰੀਏ ਤੇ ਜ਼ੌਕ ਕ੍ਰੌਲੀ, ਬੈਨ ਡਕਟ, ਓਲੀ ਪੋਪ, ਜੋ ਰੂਟ, ਜੌਨੀ ਬਰੇਸਟੋਰ, ਖੁਦ ਕਪਤਾਨ ਬੈਨ ਸਟੋਕਸ, ਔਰ ਵਿਕਟ ਕੀਪਰ ਬੈਨ ਫੋਕਸ, ਸੋ ਜ਼ਬਰਦਸਤ ਲਾਈਨਅਪ ਜਿਹੜੀ ਉਹ ਲੱਗ ਰਹੀ ਹੈ। ਪਿਚ ਕੰਡੀਸ਼ਨ ਜਰਾ ਅਸੀਂ ਦੇਖ ਲੈਂਦੇ ਹੈਗੇ ਆ। ਵਿਸ਼ਾਖਾਪਟਨਮ ਦੀ ਜਿਹੜੀ ਪਿਚ ਹੈਗੀ ਆ ਉਹਦੇ ਚ ਬਹੁਤ ਜ਼ਿਆਦਾ ਟਰਨ ਸ਼ਾਇਦ ਨਾ ਮਿਲੇ, ਜਿੰਨਾ ਹੈਦਰਾਬਾਦ ਦੇ ਵਿੱਚ ਕਾਫੀ ਟਰਨ ਮਿਲਿਆ ਸੀਗਾ, ਸੋ ਉਨਾ ਸ਼ਾਇਦ ਟਰਨ ਜਿਹੜਾ ਉਹ ਇੱਥੇ ਨਾ ਮਿਲੇ। ਔਰ ਇੱਥੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਆਰ ਅਸ਼ਵਿਨ ਜਿਹੜੇ ਹੈਗੇ ਨੇ 4 ਵਿਕਟਾਂ ਦੂਰ ਨੇ, 500 ਵਿਕਟਸ ਉਹਨਾਂ ਦੀਆਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣੀਆਂ ਨੇ। ਔਰ ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਉਹਨਾਂ ਨੂੰ ਵੀ 4 ਵਿਕਟਾਂ ਹੀ ਚਾਹੀਦੀਆਂ ਨੇ ਤਾਂ ਕਿ ਟੈਸਟ ਕ੍ਰਿਕਟ ਦੇ ਵਿੱਚ ਉਹਨਾਂ ਦੀਆਂ ਵੀ 150 ਵਿਕਟ ਜਿਹੜੀਆਂ ਨੇ ਉਹ ਹੋ ਜਾਣ। ਸੋ ਲਗਾਤਾਰ ਵਾਈ ਮੀਡੀਆ ਬਿਗ ਸ਼ਾਟ, ਵਾਈ ਮੀਡੀਆ ਬਿਗ ਸ਼ਾਟ ਜਿਹਦੇ ਵਿੱਚ ਅਸੀਂ ਸਪੋਰਟਸ ਰਿਪੋਰਟ ਤੁਹਾਡੇ ਲਈ ਪੇਸ਼ ਕਰਦੇ ਹਾਂ, ਉਹ ਲਗਾਤਾਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਂਟਰਟੇਨਮੈਂਟ ਜਗਤ ਤੋਂ। ਐਂਟਰਟੇਨਮੈਂਟ ਜਗਤ ਦੀ ਉਹ ਖਬਰ ਜੋ ਕਿ ਸਾਡੇ ਆਪਣੇ ਭਾਈਚਾਰੇ ਦੇ ਨਾਲ ਜੁੜੀ ਹੋਈ ਹੈ, ਖਬਰ ਇਹ ਆ ਰਹੀ ਹੈ ਕਿ ਸਿਨੇਪਲੈਕਸ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੀਆਂ ਸਾਡੀਆਂ ਕੁਝ ਸਾਊਥ ਏਸ਼ੀਅਨ ਮੂਵੀਜ਼ ਦੀ ਜਿਹੜੀ ਸਕਰੀਨਿੰਗ ਹੋਇਆ ਕਰਦੀ ਸੀ ਉਹਨੂੰ ਬੰਦ ਕਰਨ ਦੀ ਜਿਹੜੀ ਹੈ ਉਹ ਉਹਦੀਆਂ ਰਿਪੋਰਟਸ ਜਿਹੜੀਆਂ ਆ ਰਹੀਆਂ ਨੇ ਔਰ ਇਹਦੇ ਵਿੱਚ ਖਬਰ ਇਹ ਆ ਰਹੀ ਹੈਗੀ ਹੈ ਕਿ ਡਰਾਈਵ ਬਾਈ ਜਿਹੜੀਆਂ ਸ਼ੂਟਿੰਗਸ ਹੋ ਰਹੀਆਂ ਸੀਗੀਆਂ ਸੋ ਉਹਦੇ ਕਾਰਨ ਇਹ ਬੰਦ ਜਿਹੜੀ ਕੀਤੀ ਗਈ ਹੈ ਸੋ ਇਹ ਬੜੀ ਹੈਰਾਨੀ ਦੀ ਗੱਲ ਹੈਗੀ ਹੈ ਸੋ ਅਸੀਂ ਦੱਸ ਦਈਏ ਕਿ ਸਿਨੇਪਲੈਕਸ ਦੇ ਸਪੋਕਸਪਰਸਨ ਨੇ ਵੀ ਦੱਸਿਆ ਹੈਗਾ ਕਿ ਯੈਸ ਇੱਕ ਐਕਸ਼ਨ ਫਿਲਮ ਸੀਗੀ ਉਹਨੂੰ ਵੀ ਪੁੱਲ ਆਊਟ ਕਰ ਲਿਆ ਗਿਆ ਹੈਗਾ ਸੋ ਉਹਨਾਂ ਦਾ ਕਹਿਣਾ ਹੈਗਾ ਕਿ ਕੁਝ ਇੰਸੀਡੈਂਟ ਜਿਹੜੇ ਨੇ ਉਹ ਹੋਏ ਨੇ ਸੋ ਹਾਲ ਹੀ ਦੇ ਵਿੱਚ ਅਸੀਂ ਪਹਿਲਾਂ ਤਾਂ ਦੱਸ ਦਈਏ ਕਿ ਰਿਚਮੰਡ ਹਿੱਲ ਦੇ ਵਿੱਚ ਇੱਕ ਥੀਏਟਰ ਸੀਗਾ ਜਿੱਥੇ ਕਿ ਯੋਰਕ ਰੀਜਨਲ ਪੁਲਿਸ ਨੂੰ ਉੱਥੇ ਬੁਲਾਇਆ ਗਿਆ ਇਸੇ ਤਰ੍ਹਾਂ ਦੇ ਇੰਸੀਡੈਂਟਸ ਜਿਹੜੇ ਨੇ ਜਦੋਂ ਆਪਣੀਆਂ ਸਾਊਥ ਏਸ਼ੀਅਨ ਜਾਂ ਕਹਿ ਲਓ ਇੰਡੀਅਨ ਫਿਲਮਾਂ ਜਦੋਂ ਚੱਲਦੀਆਂ ਨੇ ਤੇ ਉੱਥੇ ਇੰਸੀਡੈਂਟ ਹੋ ਰਹੇ ਨੇ ਬਾਹਰ ਚਾਹੇ ਉਹ ਵੌਨ ਦੇ ਵਿੱਚ ਹੈ ਸਕਾਰਬਰੋ ਚ ਹੈ ਬ੍ਰੈਮਟਨ ਚ ਹੈ ਸਰੀ ਦੇ ਵਿੱਚ ਹੈ ਸੋ ਪੁਲਿਸ ਨੇ ਕਿਹਾ ਹੈ ਕਿ ਸ਼ੂਟਿੰਗਸ ਹੋਈਆਂ ਨੇ ਸੋ ਜਿਹਦੇ ਕਾਰਨ ਕਿ ਪੁਲਿਸ ਹੁਣ ਇਸ ਮਾਮਲੇ ਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਬਟ ਬਹੁਤ ਅਨਫੋਰਚੁਨੇਟ ਹੈ ਜਿੱਥੇ ਕਿ ਹੁਣ ਸਿਨੇਮਾ ਹਾਲ ਦੇ ਵਿੱਚ ਜਿਹੜੀਆਂ ਆਪਣੀਆਂ ਸਾਊਥ ਏਸ਼ੀਅਨ ਮੂਵੀਜ਼ ਜਦੋਂ ਸਾਊਥ ਇੰਡੀਅਨ ਮੂਵੀਜ਼ ਚੱਲ ਰਹੀਆਂ ਤੇ ਉੱਥੇ ਸ਼ੂਟਿੰਗ ਦੀ ਖਬਰ ਤੇ ਆ ਹੀ ਰਹੀ ਹੈ ਲੇਕਿਨ ਇਸ ਤੋਂ ਪਹਿਲਾਂ ਵੀ ਅਸੀਂ ਦੱਸ ਦਈਏ ਕਿ ਇੰਡੀਆ ਦੇ ਜਿਹੜੇ ਕਈ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਬਿਜ਼ਨਸ ਪਰਸਨਸ ਨੇ ਉਹਨਾਂ ਨੂੰ ਫਿਰੌਤੀ ਮੰਗਣ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਆ ਰਹੀਆਂ ਨੇ ਔਰ ਉਹਨਾਂ ਦੇ ਬਿਜ਼ਨਸ ਅਦਾਰਿਆਂ ਦੇ ਉੱਤੇ ਵੀ ਸ਼ੂਟਿੰਗ ਦੀਆਂ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਕੁਝ ਕਾਲਰਸ ਵੀ ਇੰਤਜ਼ਾਰ ਕਰ ਰਹੇ ਨੇ ਉਹਨਾਂ ਦੇ ਵਿਚਾਰ ਵੀ ਅਸੀਂ ਨਾਲ ਦੀ ਨਾਲ ਜ਼ਰੂਰ ਲੈਂਦੇ ਚਲੇ ਜਾਵਾਂਗੇ ਔਰ ਖਬਰਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ ਜੀ ਕਰਮਜੀਤ ਮਾਨ ਸਾਹਿਬ ਸਰ ਹਾਂਜੀ ਸੋਰੀ ਜੀ ਕਾਲਰਸ ਨੂੰ ਕਾਫੀ ਦੇਰ ਹੋਲਡ ਕਰਨਾ ਪਿਆ ਵਾਰੀ ਵਾਰੀ ਕਾਲਸ ਲਵਾਂਗੇ ਵੀ ਹੈਵ ਇਨਫ ਟਾਈਮ ਡੋਂਟ ਵਰੀ ਜੀ ਕਰਮਜੀਤ ਮਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਅਹੈਡ
ਹਾਂਜੀ ਜਦਵੀਰ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਜਦਵੀਰ ਜੀ ਇੱਕ ਵੀਡੀਓ ਭੇਜੀ ਆ ਦੇਖ ਲਈ ਤੁਸੀਂ
ਮੈਂ ਮਾਫੀ ਚਾਹੁੰਦਾ ਸਰ ਨਹੀਂ ਦੇਖਣ ਦਾ ਸਮਾਂ ਲੱਗ ਕਦੋਂ ਅੱਜ ਭੇਜੀ ਸੀ ਕੱਲ ਭੇਜੀ ਸੀ
ਅੱਜ ਭੇਜੀ ਆ ਜੀ ਹੁਣੇ ਮੈਂ BSL ਆਫਿਸ ਤੋਂ ਆ ਰਿਹਾ
ਅੱਛਾ
ਜਿਹੜਾ ਬ੍ਰਹਮਟਨ ਵਾਲਾ ਉਹਦੇ ਸ਼ੀਸ਼ੇ ਸ਼ੀਸ਼ੇ ਬਹੁਤ ਤੋੜ ਗਿਆ ਕੋਈ ਰਾਤ ਨੂੰ ਅੱਜ ਰਾਤ ਨੂੰ
ਅੱਛਾ
ਤੇ 4 ਵਜੇ ਮੈਨੂੰ ਚੌਥੀ ਵਾਰੀ ਅੱਜ ਮੈਂ ਤੀਜੀ ਵਾਰੀ ਅੱਜ ਗਿਆ ਸੀਗਾ ਸਵੇਰੇ 5 ਵਜੇ ਲਾਈਨ ਚ ਲੱਗ ਜਾਂਦਾ ਅੰਦਰ ਜਾਂਦਾ ਅੰਦਰ ਜਾ ਕੇ ਕੋਈ ਨਾ ਕੋਈ ਨਿੱਕੀ ਜਿਹੀ ਗਲਤੀ ਕੱਢ ਦਿੰਦੇ ਨੇ ਗਲਤੀ ਕੱਢ ਕੇ ਤੇ ਮੁੜ ਕੇ ਇਹ ਕਹਿੰਦੇ ਨੇ ਜੀ ਅਸੀਂ ਓਕੇ ਜੀ ਠੀਕ ਆ ਜੀ ਤੁਸੀਂ ਹੁਣੀ ਐਪਲੀਕੇਸ਼ਨ ਇੱਥੇ ਸਾਡੇ ਕੋਲੋਂ ਕਰਾ ਲਓਗੇ ਤਾਂ ਤੁਹਾਡਾ ਹੁਣੀ ਨੰਬਰ ਲੱਗ ਜੂਗਾ ਨਹੀਂ ਤੁਹਾਨੂੰ ਦੁਬਾਰਾ ਪਿੱਛੇ ਲਾਈਨ ਚ ਜਾਣਾ ਪੈਣਾ ਮੈਂ ਕਿਹਾ ਓਕੇ ਮੈਨੂੰ ਦੱਸੋ ਫੀਸ ਕੀ ਹੈ ਫੀਸ ਹੈਗੀ ਹੈ $40 ਐਪਲੀਕੇਸ਼ਨ ਦੀ ਤੇ $60 ਕੋਰੀਅਰ ਦੀ ਮੈਂ ਕਿਹਾ ਮੈਂ ਕੋਰੀਅਰ ਨਹੀਂ ਕਰਾਉਂਦਾ ਐਪਲੀਕੇਸ਼ਨ 40 ਕਹਿੰਦੇ ਨਹੀਂ ਯੂ ਹੈਵ ਟੂ ਤੁਹਾਨੂੰ ਉਹ ਤਾਂ $100 ਤਾਂ ਤੁਹਾਨੂੰ ਦੇਣੀ ਪੈਣੀ ਤੇ ਉਹਨਾਂ ਦੀ ਵਰਡਿੰਗ ਹੈ ਇਹ ਸਾਰਿਆਂ ਨੂੰ ਕਹਿੰਦੇ ਮੈਨੂੰ ਇਕੱਲੇ ਨੂੰ ਨਹੀਂ ਕਿਹਾ ਤੇ ਪਲੱਸ ਫੋਟੋ ਕਾਪੀ $25-47 ਫੋਟੋ ਕਾਪੀ ਦੇ $2-2.5 ਉਹਨਾਂ ਨੇ ਫੋਟੋ ਇੱਕ ਕਾਪੀ ਦੇ ਲੈਂਦੇ ਨੇ ਮੈਂ ਕਿਹਾ ਨਹੀਂ ਮੈਂ $100 ਨਹੀਂ ਦੇਣਾ ਮੈਂ ਐਂ ਕਰ ਲੈਂਦਾ ਮੈਂ ਕਹਿ ਦਿੰਦਾ ਮੇਰੀ ਐਪਲੀਕੇਸ਼ਨ ਕੋਈ ਬਾਹਰੋਂ ਕਰ ਦਿੰਦਾ ਤੇ ਮੈਂ ਉਹ ਮੈਨੂੰ ਇੱਥੇ ਡਰੋਪ ਕਰ ਜਾਣਗੇ ਸਿਰਫ 15 ਮਿੰਟ ਲੱਗਣਾ ਕਿਉਂਕਿ ਸਾਰਾ ਕੁਛ ਮੇਰਾ ਅਪਲੋਡ ਕੀਤਾ ਵਾ ਤੇ ਜਸਟ ਐਪਲੀਕੇਸ਼ਨ ਨਵੀਂ ਕਰਨੀ ਹੈ ਇੱਥੇ ਜਿਹੜਾ ਤੁਸੀਂ ਕਿਹਾ ਮੈਂ ਉੱਥੇ ਉਹਦੇ ਚ ਐਡ ਕਰ ਦੇਣਾ ਕਹਿੰਦੇ ਨਹੀਂ ਜੀ ਇਹ ਨਹੀਂ ਹੋਣਾ ਜੇ ਤਾਂ ਐਪਲੀਕੇਸ਼ਨ ਇੱਥੇ ਕਰਾ ਲਓਗੇ ਦੈਟ ਤਾਂ ਠੀਕ ਆ ਨਹੀਂ ਤੁਹਾਨੂੰ ਬਾਹਰ ਜਾਓ ਜੇ ਨਵੀਂ ਐਪਲੀਕੇਸ਼ਨ ਆ ਬਾਹਰ ਦੁਆਰਾ ਲਾਈਨ ਚ ਜਿਹੜੀ ਕਿ 7 ਵਜੇ ਤੋਂ ਬਾਅਦ ਉੱਥੇ ਵਾਰੀ ਨਹੀਂ ਆਉਂਦੀ ਜਿਹੜੇ 4 ਵਜੇ ਲੱਗੇ ਹੁੰਦੇ ਆ 7 ਵਜੇ ਤੱਕ ਦੀ ਵਾਰੀ ਆਉਂਦੀ ਹੈ ਉਦੋਂ ਬਾਅਦ ਕਿਸੇ ਵਾਰੀ ਨਹੀਂ ਆਉਂਦੀ ਓਕੇ ਇਹ ਮੇਰੇ ਨਾਲ 3 ਵਾਰੀ ਹੋਇਆ ਅੱਜ 3ਜੀ ਵਾਰੀ ਫਿਰ ਮੈਂ ਜਾ ਕੇ 4:30 ਲਾਈਨ ਚ ਲੱਗਿਆ ਮੇਰਾ 5ਵਾਂ ਨੰਬਰ ਸੀ ਪਰ ਅੱਜ ਤਾਂ ਚਲੋ ਤੋੜ ਭੰਨ ਕੀਤੀ ਕਿਸੇ ਮੈਨੂੰ ਮੈਂ ਗਲਤ ਕੀਤਾ ਜਿਹਨੇ ਕੀਤਾ ਪਰ ਇਹ ਅੱਕੇਵੇਂ ਬੰਦੇ ਨੇ ਕੀਤਾ ਇਹਨਾਂ ਨੇ ਇੰਨੀ ਲੁੱਟ ਮਚਾਈ ਹੋਈ ਹੈ ਜੀ ਇੱਥੇ BSL ਆਫਿਸ ਵਾਲਿਆਂ ਨੇ ਤੁਸੀਂ ਮਾੜਾ ਜਿਹਾ ਕਰ ਲਾ ਤੇ ਪੁੱਛੋ ਲੋਕੀ ਅੱਕੇਵੇਂ ਨੇ ਬਾਹਰ ਕੋਈ ਬੋਲਦਾ ਨੀ ਬੋਲਦਾ ਵੀ ਆ ਕੋਈ ਸੁਣਦਾ ਨੀ ਉਹਨਾਂ ਦੀ ਇਹਦੇ ਬਾਰੇ ਮੈਨੂੰ ਮਾੜਾ ਜਿਹਾ ਦੱਸੋ ਜੀ ਇਹਨਾਂ ਦਾ ਕੀ ਕਰਨਾ ਚਾਹੀਦਾ
ਚਲੋ ਪਹਿਲਾਂ ਤੇ ਕੋਈ ਜਿਹੜੇ ਸ਼ੀਸ਼ੇ ਤੋੜਨੇ ਜਾਂ ਇਸ ਤਰ੍ਹਾਂ ਦੀ ਵਾਇਲੈਂਸ ਨੂੰ ਅਸੀਂ ਸਖ਼ਤ ਸ਼ਬਦਾਂ ਚ ਕੰਡੈਮ ਕਰਦੇ ਹਾਂ ਇਹ ਕੰਮ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ ਨੁਕਸਾਨ ਜ਼ਰੂਰ ਹੋ ਜਾਏਗਾ ਮੈਂ ਇੱਥੇ ਕਹਿ ਦਵਾਂ ਕਿ ਨੁਕਸਾਨ ਜ਼ਰੂਰ ਹੋ ਜਾਏਗਾ ਫਾਇਦਾ ਤੇ ਕੋਈ ਨਹੀਂ ਹੋਏਗਾ ਔਰ ਬਹੁਤ ਸਾਰੇ ਲੋਕਾਂ ਦਾ
ਹੋ ਗਿਆ ਜੀ
ਹਾਂਜੀ
ਨੁਕਸਾਨ ਹੀ ਹੋ ਗਿਆ ਸਵੇਰੇ 4 ਵਜੇ ਦਾ ਖੜਾ ਸੀ ਤੇ ਹੁਣ ਦੇਖੋ ਮੇਰੇ 8 ਵਜੇ ਉਹਨਾਂ ਨੇ ਆ ਕੇ ਕਹਿਤੇ ਬੰਦ ਹੋ ਗਿਆ ਨੁਕਸਾਨ ਤਾਂ ਬਾਕੀ ਹੈ ਤਾਂ ਫਾਇਦਾ ਕੁਛ ਨਹੀਂ ਹੈ ਪਰ ਕਰਨਾ ਵੀ ਨਹੀਂ ਚਾਹੀਦਾ ਜਾਂ ਕੰਮ ਨੁਕਸਾਨ ਹੋ ਕੇ ਉਹਨਾਂ ਨੂੰ ਤਾਂ ਫਾਇਦਾ ਹੋ ਗਿਆ ਉਹਨਾਂ ਨੂੰ ਤਾਂ ਕਹਿ ਦੇਣਾ ਸਾਡਾ ਹੀ ਇੰਨਾ ਪੈਸਾ ਚਲਾ ਗਿਆ ਇੰਨਾ ਨਾਲ ਲੁੱਟ ਕੇ ਲੈ ਗਏ ਉਹ ਕਰ ਗਿਆ ਕਰ ਗਏ ਇਹਦੇ ਨਾਲ ਉਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਉਹਨਾਂ ਨੂੰ ਤਾਂ ਫਾਇਦਾ ਹੋ ਗਿਆ ਵਿਹਲੇ ਬੈਠ ਗਏ ਅੰਦਰ ਹੋਰ ਪਤਾ ਨਹੀਂ 2-3 ਦਿਨ ਬੰਦ ਰੱਖੀ ਰੱਖਣਾ ਇਹਨਾਂ ਨੇ ਇਹ ਕੰਮ ਹਾਂਜੀ
ਬਿਲਕੁਲ ਮੈਂ ਵੀ ਇਹੀ ਗੱਲ ਪਹਿਲਾਂ ਕਿਉਂਕਿ ਉਹ ਚੀਜ਼ ਦੇ ਉੱਤੇ ਕਲੈਰਿਟੀ ਦੇਣੀ ਬੜੀ ਜ਼ਰੂਰੀ ਹੈ ਕਿ ਹਰ ਚੀਜ਼ ਦਾ ਕੋਈ ਤਰੀਕੇਕਾਰ ਹੈ। ਜਦੋਂ ਅਸੀਂ ਉਹ ਕੰਮ ਜਿਹੜਾ ਨਾ ਜਿੱਥੋਂ ਜਿਹੜੇ ਕੰਟਰੀਆਂ ਨੂੰ ਅਸੀਂ ਛੱਡ ਕੇ ਆਏ, ਜਦੋਂ ਉਹੋ ਜਿਹੇ ਕੰਮ ਇੱਥੇ ਕਾਫੀ ਹਰ ਫੀਲਡ ਚ ਅਸੀਂ ਉਹੋ ਜਿਹੇ ਕੰਮ ਇੱਥੇ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਜੇ ਤੁਸੀਂ ਕਿਸੇ ਆਫਿਸ ਦੇ ਵਿੱਚ ਜੇ ਸਰਵਿਸਿਜ਼ ਵਧੀਆ ਨਹੀਂ ਮਿਲ ਰਹੀਆਂ, ਤੁਸੀਂ ਬਿਲਕੁਲ ਆਓ, ਮੋਸਟ ਵੈਲਕਮ, ਤੁਸੀਂ ਆ ਕੇ ਟੀਵੀ ਤੇ। ਬਲਕਿ ਜੇ ਫਾਇਦਾ ਕਰਨਾ ਚਾਹੁੰਦੇ ਹੋ, ਜਿੱਦਾਂ ਤੁਸੀਂ ਕਰਮਜੀਤ ਮਾਨ ਸਾਹਿਬ ਸਹੀ ਰਸਤਾ ਇਖਤਿਆਰ ਕੀਤਾ, ਮੈਂ ਤੁਹਾਨੂੰ ਇਨਵਾਈਟ ਕਰਾਂਗਾ, ਅੱਜ ਅਸੀਂ ਵੀਡੀਓ ਵੀ ਚੈਨਲ ਵਾਈ ਤੇ ਦਿਖਾਵਾਂਗੇ ਔਰ ਬਿਲਕੁਲ ਅਸੀਂ ਇਹਨੂੰ ਹਾਈਲਾਈਟ ਕਰਾਂਗੇ। ਔਰ ਇਸ ਮਾਮਲੇ ਤੇ ਜਿਹੜੇ ਸਾਡੇ ਕੌਂਸਲ ਜਨਰਲ ਸਾਹਿਬ ਨੇ ਉਹਨਾਂ ਦੇ ਨਾਲ, ਸਿਧਾਰਥ ਜੀ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਆਹ ਦੇਖੋ ਇਹ ਇਸ਼ੂ ਆ ਰਿਹਾ। ਸੋ ਉਹ ਇਹ ਹੈਗਾ ਸਹੀ ਤਰੀਕਾ ਗੱਲ ਕਰਨ ਦਾ। ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਹੈਗਾ ਕਿ ਹੁਣ ਤੁਸੀਂ ਜਾ ਕੇ ਉੱਥੇ ਦਫ਼ਤਰ ਦੇ ਸ਼ੀਸ਼ੇ ਤੋੜ ਦੋਗੇ, ਅੱਜ ਬੰਦ ਹੋ ਗਿਆ, ਤੁਸੀਂ ਵੀ, ਤੁਹਾਡਾ ਵੀ ਨੁਕਸਾਨ ਹੋਇਆ, ਤੁਹਾਡਾ ਵੀ ਕੰਮ ਨਹੀਂ ਹੋ ਰਿਹਾ, ਹੋਰ ਬੰਦਿਆਂ ਦਾ ਕੰਮ ਨਹੀਂ, ਕੰਮ ਤੇ ਰੁਕ ਜਾਏਗਾ। ਔਰ ਉਹਨਾਂ ਦੀ ਦੇਖੋ ਜਿਹੜੇ ਬੰਦੇ ਉੱਥੇ ਤਨਖਾਹ ਤੇ ਲੱਗੇ, ਉਹਨਾਂ ਤੋਂ ਤਨਖਾਹ ਮਿਲੀ ਜਾਣੀ ਹੈ। ਇਹ ਕੋਈ ਇੱਕ ਜਗ੍ਹਾ ਤੇ ਥੋੜੀ ਹੈ, ਇਹ ਦੋ ਬੜੀਆਂ ਮੇਜਰ ਕੰਪਨੀਆਂ ਨੇ ਜਿਹੜੀ ਇਹ ਸਾਰੀਆਂ ਸਰਵਿਸਿਜ਼ ਦਿੰਦੀਆਂ ਨੇ। ਉਹਨਾਂ ਦਾ ਤਾਂ ਗਲੋਬਲ ਨੈਟਵਰਕ ਹੈ, ਮੈਂ ਤੇ ਅੰਦਰ ਦਾ ਸਾਰਾ ਪਤਾ ਵੀ ਕਿਸ ਤਰ੍ਹਾਂ ਸਿਸਟਮ ਓਪਰੇਟ ਹੁੰਦਾ ਉਹਨਾਂ ਦਾ। ਬਹੁਤ ਵੱਡਾ ਇੱਕ ਗਲੋਬਲ ਨੈਟਵਰਕ ਹੈ, ਮਿਲੀਅਨਸ ਆਫ ਡਾਲਰ ਉਹਨਾਂ ਦਾ ਖਰਚਾ ਹੈ ਔਰ ਮਿਲੀਅਨਸ ਆਫ ਡਾਲਰ ਉਹ ਪੈਸੇ ਹੀ ਬਣਾਉਂਦੇ ਨੇ। ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਉਹਨਾਂ ਦੇ ਇੰਪਲੋਈਜ਼ ਨੂੰ, ਉਹ ਤਾਂ ਸਾਰੇ ਬੰਦੇ ਉੱਥੇ ਕੰਮ ਕਰਦੇ ਆ, ਇੰਪਲੋਈਜ਼ ਹੈ, ਉਹਨਾਂ ਨੂੰ ਤਨਖਾਹ ਮਿਲੀ ਜਾਣੀ ਹੈ। ਹਾਂ, ਜੇ ਕੰਮ ਕਰੋ ਔਰ ਜੇ ਲੋਕਾਂ ਦਾ ਨੁਕਸਾਨ ਨਹੀਂ ਕਰਾਉਣਾ, ਕੰਮ ਕਰਾਉਣਾ, ਤੇ ਬਿਲਕੁਲ ਅਸੀਂ ਤਿਆਰ ਹਾਂ। ਤੁਸੀਂ ਆਓ, ਚੈਨਲ ਵਾਈ ਦੇ ਉੱਤੇ ਬੈਠ ਜਾਣ, ਸਾਰੇ ਦੇਖਦੇ ਆ, ਕੋਈ ਐਸਾ ਬੰਦਾ ਨਹੀਂ ਹੈ ਵੀ ਜਿਹੜਾ ਨਹੀਂ ਦੇਖਦਾ ਚੈਨਲ ਵਾਈ। ਸ਼ਾਮ ਨੂੰ ਹਰ ਜਗ੍ਹਾ ਦੇ ਉੱਤੇ ਜਿਹੜੇ ਜਿੰਨੇ ਵੀ ਇੰਪੋਰਟੈਂਟ ਲੋਕ ਨੇ ਸਭ ਚੈਨਲ ਵਾਈ ਲਗਾ ਕੇ ਬੈਠੇ ਹੁੰਦੇ ਆ, ਰਿਕਾਰਡਿੰਗ ਵੀ ਹੁੰਦੀ ਹੈ ਕੋਈ, ਕਿਉਂਕਿ ਮੈਂ ਇੱਥੇ ਬਸ ਇੰਨਾ ਹੀ ਦੱਸ ਸਕਦਾ ਤੁਹਾਨੂੰ, ਮੈਨੂੰ ਹਰ ਜਗ੍ਹਾ ਤੋਂ ਫੀਡਬੈਕ ਮਿਲਦੀ ਹੈ, ਹਰ ਜਗ੍ਹਾ ਤੋਂ ਕਿ ਜੀ ਤੁਹਾਡੇ ਚੈਨਲ ਵਾਈ ਤੇ ਆਹ ਗੱਲ ਹੋਈ ਸੀ, ਸ਼ਾਮ ਨੂੰ ਇਹ ਗੱਲ ਹੋਈ ਸੀ। ਖਾਸ ਕਰ ਜਦੋਂ ਯੁਧਵੀਰ ਜੀ ਤੁਸੀਂ ਆਉਂਦੇ ਹੋ, ਅਸੀਂ ਤਾਂ ਬੈਠ ਕੇ ਦੇਖ ਰਹੇ, ਸਭ ਦੇਖਦੇ ਨੇ, ਤਾਂ ਤੁਸੀਂ ਆਓ, ਆ ਕੇ ਬੈਠ ਕੇ ਦੱਸੋ ਗੱਲ, ਦੇਖੋ ਤੁਹਾਨੂੰ ਐਕਸ਼ਨ ਕਿੱਦਾਂ ਹੁੰਦਾ। ਹੁਣ ਅਸੀਂ ਇਹੀ ਚੀਜ਼ ਇਨਕਰੇਜ ਕਰਾਂਗੇ ਕਿ ਗੱਲਬਾਤ ਰਾਹੀਂ ਗੱਲ ਕਰੋ, ਕਿਸੇ ਵੀ ਡਿਪਾਰਟਮੈਂਟ ਜੇ ਤੁਹਾਨੂੰ ਦਿੱਕਤ ਆ ਰਹੀ ਹੈ, ਸ਼ੀਸ਼ੇ ਤੋੜਨਾ ਕਿਸੇ ਸੋਲੂਸ਼ਨ ਨਹੀਂ ਹੈ, ਇਹ ਆਪਾਂ ਛੱਡ ਦਈਏ। ਪਹਿਲਾਂ ਮੈਨੂੰ ਸਖ਼ਤ ਸ਼ਬਦਾਂ ਚ ਕੰਡੈਮ ਕਰਦਾ, ਐਮ ਵੈਰੀ ਸੋਰੀ ਟੂ ਹੀਅਰ ਕਿ ਤੁਹਾਨੂੰ ਇੱਦਾਂ ਹੋਇਆ। ਔਰ ਮੈਂ ਇੱਥੇ ਇੱਕ ਗੱਲ ਹੋਰ ਦੱਸਾਂ ਕਿ ਅਸੀਂ ਬਹੁਤ ਵਾਰ ਇਹ ਜ਼ਿਕਰ ਕਰ ਚੁੱਕੇ ਹਾਂ, ਸਿਧਾਰਥ ਜੀ ਦੇ ਨਾਲ ਜਿਹੜੇ ਨਵੇਂ ਕੌਂਸਲ ਜਨਰਲ ਸਾਹਿਬ ਆਏ ਨੇ, ਉਹਨਾਂ ਦੇ ਨਾਲ ਗੱਲ ਸਾਡੀ ਨਹੀਂ ਹੋ ਸਕੀ ਜ਼ਿਆਦਾ, ਕਿਉਂਕਿ ਆ ਹਰਦੀਪ ਮੇਜਰ ਮਾਮਲਾ ਔਰ ਹੋਰ ਕਈ ਇਸ਼ੂਜ਼, ਇੰਨੀਆਂ ਟੈਨਸ਼ਨ ਇੰਨੀਆਂ ਵਧੀਆਂ ਹੈ ਕਿ ਕੋਈ ਗੱਲ ਨਹੀਂ ਹੋ ਸਕੀ। ਜਿਹੜੇ ਪਹਿਲਾਂ ਅਪੂਰਵਾ ਸ਼੍ਰੀਵਾਸਤਵ ਜੀ ਸੀਗੇ ਇਹਨਾਂ ਤੋਂ ਪਹਿਲਾਂ, ਉਹਨਾਂ ਦੇ ਨਾਲ ਤੇ ਮੇਰੀ ਦੋ ਤਿੰਨ ਵਾਰ ਇਸ ਹੋਰ ਕਈ ਮੁੱਦਿਆਂ ਤੇ ਤਾਂ ਗੱਲ ਕਈ ਵਾਰੀ ਹੋਈ ਹੈ, ਇਸ ਤੇ ਵੀ ਗੱਲ ਅਸੀਂ ਕੀਤੀ ਸੀ ਉਹਨਾਂ ਨੂੰ। ਅਸੀਂ ਕਿਹਾ ਮੈਮ ਤੁਸੀਂ ਦੇਖੋ ਇੱਥੇ ਆ ਕਿਉਂ, ਔਰ ਉਹ ਇਕਨੋਲੇਜ ਕਰਦੇ ਸੀਗੇ, ਸ਼ੀ ਵਾਜ਼ ਵੈਰੀ, ਉਹ ਇਕਨੋਲੇਜ ਕਰਦੇ ਸੀਗੇ ਕਿ ਵਾਕਈ ਇੱਥੇ, ਮੈਂ ਕਿਹਾ ਲੋਕਾਂ ਦੀ ਬੁਰੀ ਹਾਲਤ ਹੋਈ ਪਈ ਹੈ, ਮਤਲਬ ਕਿ ਇਹ ਸਿਸਟਮ ਠੀਕ ਨਹੀਂ ਹੈ, ਇਹਨੂੰ ਤੁਸੀਂ ਤਬਦੀਲ ਕਰੋ। ਐਂਡ ਸ਼ੀ ਇਕਨੋਲੇਜ ਕਿ ਯੈਸ ਵੀ ਨੀਡ ਟੂ ਚੇਂਜ ਦਾ ਸਿਸਟਮ। ਕੋਈ ਗੱਲ ਨਹੀਂ, ਅਸੀਂ ਸਿਧਾਰਥ ਜੀ ਜਿਹੜੇ ਨਵੇਂ ਕੌਂਸਲ ਜਨਰਲ ਆਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਇਹਦੇ ਬਾਰੇ, ਔਰ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਕਿਸੇ ਚੈਨਲ ਤੇ ਆ ਕੇ ਇਹਦੇ ਬਾਰੇ ਸਾਰੀ ਗੱਲ ਕਰਨ। ਠੀਕ ਹੈ ਜੀ।
ਯਦਵੀਰ ਜੀ, ਕੱਲ ਜਦੋਂ ਮੈਂ ਵਾਪਸ ਆਇਆ ਨਾ, ਮੈਂ ਅਨਸਾਰ 9:30 ਆਇਆ, 10 ਵਜੇ ਤੁਹਾਡਾ ਪ੍ਰੋਗਰਾਮ ਚੱਲਿਆ, ਬਹੁਤ ਟਰਾਈ ਕੀਤੀ ਇਸੇ ਮੁੱਦੇ ਤੇ ਗੱਲ ਕਰਨ ਦੀ ਖਾਤਰ, ਇਹ ਬਹੁਤ ਨਿਰਾਸ਼ ਕਰਦੇ ਨੇ ਤੇ ਇਹਦਾ ਕੋਈ ਹੱਲ ਕਰਨਾ ਚਾਹੀਦਾ, ਬਿਨਾਂ ਮਤਲਬ ਬਜ਼ੁਰਗ ਬੱਚਿਆਂ ਨੂੰ ਲੈ ਕੇ ਬਾਹਰ ਉੱਥੇ ਵਿਚਾਰੇ ਕੁਰਸੀਆਂ ਲਿਜਾ ਕੇ ਬੈਠ ਜਾਂਦੇ ਨੇ, ਤੇ ਸਵੇਰੇ 4:30 ਜੇ 6:30 ਜਿਹੜੇ ਜਾਂਦੇ ਆ ਤਾਂ ਵਿਚਾਰੇ ਸੋਚਦਾ ਬਾਰੀ ਆਊਗੀ ਕਿ ਨਹੀਂ ਆਊਗੀ, 7 ਵਜੇ ਵਾਲਿਆਂ ਦੀ ਬਾਰੀ ਆਉਂਦੀ ਆ। ਅਜੇ ਤੁਸੀਂ ਉੱਥੇ ਕੰਪਿਊਟਰ ਰੱਖ ਦੋ, ਤੁਸੀਂ ਨਹੀਂ ਸੇਵਾ ਦੇਣੀ ਉੱਥੇ, ਜਿਹਨੇ ਐਪਲੀਕੇਸ਼ਨ ਉੱਥੇ ਬੰਦਾ ਐਪਲੀਕੇਸ਼ਨ ਕੱਢ ਕੇ ਸਾਈਨ ਕਰਕੇ ਤੁਹਾਨੂੰ ਦੇ ਦੇ, ਜਿਹੜੀ ਕੋਈ ਮਾੜਾ ਮੋਟਾ ਮਿਸਟੇਕ ਆ, ਤੇ ਇਹ ਥੋੜੀ ਆ ਵੀ ਤੁਸੀਂ ਜਾਂ ਕਹਿ ਦੋ ਵੀ ਓਕੇ ਤੁਸੀਂ ਅੰਦਰੋਂ ਕਹਿ ਦੋ, ਬਾਹਰੋਂ ਐਪਲੀਕੇਸ਼ਨ ਆ ਕੇ ਇੱਕ ਟਾਈਮ ਜਾਂ ਉਹਨੂੰ ਲਿਖ ਕੇ ਦੇ ਦੋ ਵੀ ਆਹ ਲਿਖ ਕੇ ਤੁਹਾਨੂੰ ਦੇਤਾ ਜੀ, ਤੁਸੀਂ ਤੁਹਾਡੀ ਆ ਮਿਸਟੇਕ ਆ, ਦੁਬਾਰਾ ਆ ਜਾਓ ਤੇ ਤੁਹਾਨੂੰ ਵਾਕਿੰਗ ਕਰ ਲਾਂਗੇ। ਇਹ ਤਾਂ ਕੋਈ ਤੰਗ ਹੀ ਨਹੀਂ, ਇਹ ਤਾਂ ਜਾਣ ਕੇ ਖੱਜਲ ਖੁਆਰੀ ਕਰਕੇ ਵੀ ਲੋਕੀ ਆਖੇ ਆ ਤੇ ਸਾਨੂੰ ਇੱਥੇ ਲੋਕੀ ਦਿੰਦੇ ਨੇ, ਕਹਾ ਕਿ ਮੇਰੇ ਮੂਹਰੇ ਖੜਾ ਸੀ, ਕਹਿੰਦਾ ਮਾਨ ਸਾਹਿਬ ਮੈਂ ਤਾਂ $200 ਦੇਣ ਨੂੰ ਤਿਆਰ ਸੀਗੇ ਖੱਜਲ ਖੁਆਰੀ ਨਾਲ, ਮੈਂ 3 ਦਿਨ ਹੋ ਗਏ ਛੁੱਟੀਆਂ ਲਈ ਜਾਂਦੇ ਨੇ, ਮੇਰੇ $400 ਦੀ ਮੇਰੀ ਦਿਹਾੜੀ ਖਰਾਬ ਹੁੰਦੀ ਆ, ਮੇਰਾ ਕੰਮ ਕਰਨ। ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕੀ ਪੈਸੇ ਦਿੰਦੇ ਨੇ ਤੇ ਇਸ ਵਾਸਤੇ ਇੰਨਾ ਖਰਾਬ ਕਰ ਰਹੇ ਨੇ, ਪਰ ਮੈਂ ਨਹੀਂ ਦੇਣੇ। ਮੈਂ ਉਹਨਾਂ ਨੂੰ ਕਹਿ ਕੇ ਵੀ ਆਇਆ, ਮੈਂ ਕਿਹਾ ਮੈਂ ਤੁਹਾਨੂੰ ਪੈਸੇ ਨਹੀਂ ਦੇਣੇ, ਮੈਂ ਭਾਵੇਂ ਹਫ਼ਤਾ 10 ਦਿਨ ਲਾਈਨ ਚ ਲੱਗੀ ਜਾਵਾਂ ਪਰ ਤੁਹਾਨੂੰ ਪੈਸੇ ਨਹੀਂ ਦੇਣੇ, ਕਿਉਂ ਦਵਾਂ ਮੈਂ ਪੈਸੇ ਤੁਹਾਨੂੰ?
ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਠੀਕ ਕਹਿ ਰਹੇ ਹੋ, ਕਿਉਂ ਪੈਸੇ ਦਿੱਤੇ ਜਾਣ, ਇਸ ਸਿਸਟਮ ਨੂੰ ਸੁਧਾਰਨ ਦੀ ਜ਼ਰੂਰਤ ਹੈ। ਸੋ ਮੈਂ ਜਿਸ ਤਰ੍ਹਾਂ ਤੁਹਾਡਾ ਜ਼ਿਕਰ ਕੀਤਾ ਹੀ ਆ, ਨਵੇਂ ਕੌਂਸਲ ਜਨਰਲ ਸਰਦਾਰ ਸਾਹਿਬ ਦੇ ਨਾਲ ਨਹੀਂ ਗੱਲ ਹੋ ਸਕੀ ਇਸ ਬਾਰੇ, ਤੇ ਬਿਲਕੁਲ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਇਸ ਬਾਰੇ, ਲੇਕਿਨ ਇਹ ਇਸ਼ੂ ਉਹ ਖੁਦ ਵੀ ਐਕਨੋਲੇਜ ਕਰਦੇ ਆ ਕਿ ਇਹ ਇਸ਼ੂ ਹੈ। ਇੰਨਾ ਤੁਸੀਂ ਪੈਸਾ ਬਣਾ ਰਹੇ ਹੋ ਤੁਸੀਂ, ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਤੁਸੀਂ ਫੀਸ $50 ਹੋਰ ਵਧਾ ਲਓ ਜਾਂ ਹੋਰ ਕੁਝ, ਬਟ ਇਹ ਜਿਹੜਾ ਸਵੇਰੇ ਅਰਲੀ ਮਾਰਨਿੰਗ ਲਾਈਨ ਚ ਲੱਗਣਾ ਔਰ ਬਾਹਰ ਠੰਡ ਦੇ ਵਿੱਚ ਬਜ਼ੁਰਗ ਨੇ ਕਹੀ, ਬਹੁਤ ਗਲਤ ਹੈ, ਸਿਸਟਮ ਹੀ ਗਲਤ ਹੈ ਜੀ, ਓਵਰਆਲ ਸਿਸਟਮ ਹੀ ਫਲੋਡ ਹੈ, ਗਲਤ ਸਿਸਟਮ ਹੈ। ਸੋ ਇਹਦੇ ਬਾਰੇ
ਅੰਦਰ ਅੰਦਰ ਇਹਨਾਂ ਦੇ ਵਾਸ਼ਰੂਮ ਦੀ ਫੈਸਿਲਿਟੀ ਹੈ ਨੀ, ਅੰਦਰ ਜਾ ਕੇ ਅੰਦਰ ਵੀ ਹੈ ਨੀ ਵਾਸ਼ਰੂਮ, ਹਾਂ ਅੰਦਰ ਇੱਕ ਆਫਿਸ ਹੈ ਬਹੁਤ ਵਧੀਆ ਬਣਾਇਆ ਵਾ, ਜਿਹੜੇ $100 ਵਾਸਤੇ ਮੰਨ ਜਾਂਦੇ ਨੇ ਉਹਨਾਂ ਨੂੰ ਸੋਫੇ ਲਾਏ ਹੋਏ ਨੇ ਉੱਥੇ ਬਿਠਾ ਦਿੰਦੇ ਨੇ, ਕੀ ਗੱਲ ਵੀ ਜੇ ਜਸਟ ਪੈਸੇ ਇਕੱਠੇ ਕਰਨ ਦਾ ਢੰਗ ਬਣਾਇਆ ਵਾ।
ਨਹੀਂ ਔਰ ਜਿਹੜੀ ਗੱਲ ਤੁਸੀਂ ਖੁਰ ਦੱਸੀ ਉਹ ਵੀ ਅਸੀਂ ਬਹੁਤ ਸੁਣਦੇ ਹਾਂ, ਛੋਟੀ ਜਿਹੀ ਕੋਈ ਗਲਤੀ ਹੁੰਦੀ ਆ ਉਹ ਦੁਬਾਰਾ ਤੁਹਾਨੂੰ ਬਾਹਰ ਕੱਢ ਦਿੰਦੇ, ਦੁਬਾਰਾ ਬੰਦਾ ਲਾਈਨ ਚ ਲੱਗੋ, ਕੱਲ ਆਓ, ਜੇ ਕਰੋ ਉਹਨੇ, ਦੇਖੋ ਇਹ ਕੋਈ ਵੀ ਕੰਮ ਆ ਨਾ ਉਹਨੂੰ ਇਸ ਮਨਸ਼ਾ ਦੇ ਨਾਲ ਕਰਨਾ ਪਏਗਾ ਕਿ ਅਸੀਂ ਸੇਵਾ ਕਰ ਰਹੇ ਹਾਂ, ਸਰਵਿਸ ਕਰ ਰਹੇ ਹਾਂ, ਕੋਈ ਅਫਸਰਸ਼ਾਹੀ ਥੋੜੀ ਹੈ ਕੋਈ ਇੱਥੇ, ਇਹ ਸਾਨੂੰ ਅਫਸਰ ਨਹੀਂ ਚਾਹੀਦੇ, ਇੱਥੇ ਸਰਵ ਕਰਨ ਵਾਲਾ ਕੰਮ ਹੋਣਾ ਚਾਹੀਦਾ। ਮੈਂ ਦੇਖ ਰਿਹਾ ਕਿ ਇਹ ਜਿਹੜਾ ਐਟੀਟਿਊਡ ਹੈ